ਕੱਟ ਕੱਟ ਸੱਚ ਭਰਪੂਰ ਜਿਸ ਤੇ ਉਪਜੈ ਇਸ ਤੇ ਵਿਨਸੈ ਕੱਟ ਕੱਟ ਸਭ ਭਰਪੂਰ ਹੋ ਆਪੇ ਮੇਲ ਮਿਲਾਵਹੀ ਸੱਚ ਮਹਿਲ ਹਦੂਰ
ਮਨ
मन तन तेरा तू तनी गर्भ निवारू समेओ मन तन तेरा तू तनी गर्भ निवारू समेओ ओ मन तन तेरा तू तनी गर्भ निवारू समेओ
मन तन तेरा तू तनी गर्भ निवारू
समेओ गर्भ निवारू समेओ गर्भ निवारू समेओ गर्भ निवारू गर्भनिवार समेओ नानक बेड़ी सा चुकी करिया गोरो विचार
नानक बेड़ी सा चुकी करिया गोरो विचार
बेड़ी सच की करिए गोर विचार
जेने जगत उपाया तृण पवन कारु आकार जेने जगत उपाया
कर आकार
गुरमुख चानन जानिए मनमुख मुगत गुवार
गुरमुख चानन जानिए मनमुख मुगत
घट घट जोत निरंतरी पूजे गुर मत सार
घट घट जोत निरंतरी पूजे गुर मत सार
हाँ घट घट जोत निरंतरी गुर गुरमत सार घट घट जोत निरंतरी
पूजै गुरमत सार
हो पूजै गुरमत सार पूजै गुरमत सार
सार
नानक बेड़ी सच की करिए गुर विचार
नानक बेड़ी सच की करिए गुर विचार
बेड़ी सच की बेड़ी सच की
सतती
बेड़ी सतती बेड़ी सतती बेड़ी सतती बेड़ी सतती बेड़ी सतती बेड़ी सतती नानक बेड़ी सतती करिए गोर विचार
नानक बेड़ी सतती करिए गोर विचार
वाहिगुरु वाहिगुरु वाहिगुरु
जिन एह जगत उपाया पवन कर आकार गुरमुख चानण जानी है मन मुख मुगद गवार काट काट जोत निरंतरी पूजे गुरमत सार काट काट जोत निरंतरी पूजे गुरमत सार गुरमुख जिनी जानिया तिन की चै शाबाश
वाहिगुरु
सच्चे सेती रल मिले सच्चे गुण परगास सच्चे सेती रल मिले सच्चे गुण परगास नानक नाम संतोखिया नानक नाम संतोखिया जियो पिंड प्रभु पास जियो पिंड प्रभु पास
वाहिगुरु
वाहिगुरु वाहिगुरु वाहिगुरु वाहिगुरु वाहिगुरु
जिने जग तो उपाया ऋण पवन कर आकार चानन जानिए मन मुख मुगद गवार
गुरमुख चानन जानिए मन मुख मुगद गवार
काट काट जोत निरंतरी ज्योत निरंतरी पूजा गुरमत सार पूजा गुरमत सार पूजा गुरमत सार पूजा गुरमत ਬਖਤ ਸਾਰ ਨਾਨਕ ਵੇਲੀ ਸੱਚ ਕੀ ਕਰੀਆ ਗੁਰ ਵਿਚਾਰ
ਨਾਨਕ ਵੇਲੀ ਸੱਚ ਕੀ ਕਰੀਆ ਗੁਰ ਵਿਚਾਰ
ਇੱਕ ਜਾਵਹੀ
ਇੱਕ ਜਾਵਹੀ
ਪੂਰ ਕਰੇ ਅਹੰਕਾਰ ਪੂਰ ਕਰੇ ਅਹੰਕਾਰ
ਪੂਰ ਕਰੇ ਅਹੰਕਾਰ ਪੂਰ ਕਰੇ ਅਹੰਕਾਰ
ਮਾਨੁਕ ਦੇ ਕਰੀਏ ਗੁਰ ਵਿਚਾਰ
ਨਾਨਕ ਬੇੜੀ ਸੱਚ ਕੀ ਕਰੀਏ ਗੁਰ ਵਿਚਾਰ
ਬੇੜੀ ਸੱਚ ਕੀ ਬੇੜੀ ਸੱਚ ਕੀ
ਸੱਚ ਕੀ
ਬੇੜੀ ਸੱਚ ਕੀ ਬੇੜੀ ਸੱਚ ਕੀ
ਸੱਚ ਕੀ ਬੇੜੀ ਸੱਚ ਕੀ
ਬੇੜੀ ਸੱਚ ਕੀ ਬੇੜੀ ਸੱਚ ਕੀ ਬੇੜੀ ਸੱਚ ਕੀ ਬੇੜੀ ਸੱਚ ਕੀ ਨਾਨਕ ਬੇੜੀ ਸੱਚ ਕੀ ਕਰੀਏ ਗੁਰ ਵਿਚਾਰ
ਨਾਨਕ ਬੇੜੀ ਸੱਚ ਕੀ ਕਰੀਏ ਗੁਰ ਵਿਚਾਰ
ਗੁਰਮੁਖ ਜਿੰਨੀ ਜਾਣਿਆ ਤਿੰਨ ਕੀਤੇ ਸ਼ਾਬਾਸ
ਗੁਰਮੁਖ ਜਿੰਨੀ ਜਾਣਿਆ
ਰਲ ਮਿਲੇ ਸੱਚੇ ਗੁਣ ਪ੍ਰਕਾਸ
ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਕਾਸ
ਸੱਚੇ ਸੇਤੀ ਸੱਚ ਮਿਲੇ ਸੱਚੇ ਗੁਣ ਪ੍ਰਕਾਸ ਸੱਚੇ ਸੇਤੀ ਰਲ ਮਿਲੇ
ਸੱਚੇ ਗੁਣ ਅਰਦਾਸ
ਨਾਨਕ ਨਾਮ ਸੰਤੋਖੀਆ
ਨਾਨਕ ਨਾਮ ਸੰਤੋਖੀਆ
ਨਾਨੂ ਨਾਮ ਸੰਤੋਖੀਆ ਪ੍ਰਭ ਪਾਸ ਜੀਓ ਪਿੰਡ ਪ੍ਰਭ ਪਾਸ
ਜੀਓ ਪਿੰਡ ਪ੍ਰਭ ਪਾਸ ਜੀਓ ਪਿੰਡ ਪ੍ਰਭ ਪਾਸ
ਨਾਨਕ ਬੇੜੀ ਸੱਚ ਕੀ ਕਰੀਏ ਗੁਰ ਵਿਚਾਰ
ਨਾਨਕ ਬੇੜੀ ਸੱਚ ਕੀ ਕਰੀਏ ਗੁਰ ਵਿਚਾਰ
ਇੱਕ ਆਵੇ ਇੱਕ ਜਾਵਹੀ ਪੂਰ ਕਰੇ ਅਹੰਕਾਰ
ਇੱਕ ਆਵੇ ਇੱਕ ਜਾਵਹੀ ਪੂਰ ਕਰੇ ਅਹੰਕਾਰ
ਹੋ ਪੂਰ ਕਰੇ ਅਹੰਕਾਰ ਪੂਰ ਪਰੇ ਅਹੰਕਾਰ ਪੂਰ ऊर परे अंगार, ऊर परे अंगार, नानक जेड़ी साध की करिए गोर विचार,
नानक जेड़ी साध की करिए गोर विचार,
बेड़ी साध की बेड़ी साध की
बेड़ी
साथ की बेड़ी साथ की
बेड़ी साथ की बेड़ी साथ की
वो बेड़ी साथ की बेड़ी साथ की
बेड़ी साथ की बेड़ी साथ की
हाँ बेड़ी साथ की बेड़ी साथ की
बेड़ी साथ की बेड़ी साथ की
नानक बेड़ी साथ की करिए गोर विचार,
नानक बेड़ी साथ की करिए गोर विचार,
हाँ नानक बेड़ी साथ की करिए गोर विचार,
करिए
गोर विचार,
करिए गोर विचार,
वाहिगुरु 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 साथ की बेड़ी साथ
की साथ की बेड़ी साथ की
ओ बेड़ी साथ की बेड़ी साथ की
बेड़ी साथ की बेड़ी साथ की
हाँ बेड़ी साथ की बेड़ी साथ की
बेड़ी साथ की बेड़ी साथ की
नानक बेड़ी साथ की करिए गोर विचार,
नानक बेड़ी साथ की करिए गोर विचार,
हम नानक बेड़ी साथ की करिए गोर विचार,
नानक बेड़ी
करिए गोर विचार। सो अब गुरु प्यारियो गज के फते बुलाओ, वाहे गुरु जी का खालसा वाहे गुरु जी की फतेह। सो अब काफी समय तो अपन सतगुरां दी पावन हजूरी विच बैठ के कीर्तन दा आनंद माण रहे सी। थोड़े समय तक भाई साहब जी पहुंचने वाले ने, सो जड़ियां संगतां दरबार तो बाहर ने, जां जड़ियां संगतां उधर लंगर विच ने, उन्हां सारिआं नूं बेनती कि जल्दी जल्दी जो दरबार साहब दे विच आके बैठो। आओ जिन्ना कु समां आपां नूं रल मिल के बैठण दा मिलिआ, इस समय तो पूरा पूरा लाहा लईए। ਇੱਥੇ ਆਪਾਂ ਜੀਵਨ ਜਾਚ ਪ੍ਰਾਪਤ ਕਰਨ ਵਾਸਤੇ ਆਉਂਦੇ ਹਾਂ। ਗੁਰਮਿਲ ਚੱਜ ਆਚਾਰ ਸਿੱਖ ਗੁਰੂ ਨੂੰ ਮਿਲ ਕੇ ਪਿਆਰਿਓ ਆਪਾਂ ਜ਼ਿੰਦਗੀ ਜਿਉਣ ਦਾ ਚੱਜ ਸਿੱਖਣਾ, ਤੇ ਜਦੋਂ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ ਫਿਰ ਅਸਲੀ ਆਨੰਦ ਬਣੇਗਾ, ਫਿਰ ਮਨ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ। ਬਾਹਰ ਦੁੱਖ ਤਕਲੀਫਾਂ ਚੱਲਦੀਆਂ ਰਹਿਣਗੀਆਂ, ਮਨ ਆਨੰਦ ਵਿੱਚ ਰਹੇਗਾ ਜਦੋਂ ਜਿਉਣ ਦਾ ਚੱਜ ਆ ਗਿਆ। ਤੇ ਜਦੋਂ ਆਪਾਂ ਇੱਥੇ ਆਉਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਨੂੰ ਸੁਣਦੇ ਹਾਂ, ਤੇ ਧਿਆਨ ਦੇ ਨਾਲ ਸਤਿਗੁਰ ਦੀ ਗੁਰਬਾਣੀ ਨੂੰ ਸਮਝ ਕੇ ਜੋ ਗੁਰੂ ਜੀ ਦਾ ਸੱਚਾ ਗਿਆਨ ਉਹ ਫਿਰ ਆਪਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਤੇ ਜਦੋਂ ਗੁਰੂ ਜੀ ਦਾ ਸੱਚਾ ਗਿਆਨ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗੇ ਫਿਰ ਗੁਰੂ ਜੀ ਕਹਿੰਦੇ ਨੇ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਬਚਨ ਪੜਿਆ, ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਸੱਚ ਦੀ ਬੇੜੀ ਤੇ ਆਪਾਂ ਆਪਣੀ ਸੁਰਤ ਨੂੰ ਬਿਠਾਉਣਾ, ਤੇ ਜਦੋਂ ਸਾਡੀ ਸੁਰਤ ਸੱਚ ਦੀ ਬੇੜੀ ਤੇ ਬੈਠ ਗਈ, ਭਾਵ ਸੱਚੇ ਗਿਆਨ ਦੀ ਬੇੜੀ ਵਿੱਚ ਸਾਡੀ ਸੁਰਤ ਬੈਠ ਗਈ, ਫਿਰ ਇਹ ਸੁਰਤ ਪਦਾਰਥਵਾਦ ਵਿੱਚ ਨਹੀਂ ਫਸੇਗੀ, ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗੀ, ਫਿਰ ਸਦਾ ਜ਼ਿੰਦਗੀ ਵਿੱਚ ਆਨੰਦ ਬਣ ਜਾਵੇਗਾ। ਤੇ ਪਿਆਰਿਓ, ਆਪਾਂ ਗੁਰੂ ਜੀ ਨੂੰ ਮਿਲ ਕੇ ਜ਼ਿੰਦਗੀ ਜਿਉਣ ਦਾ ਚੱਜ ਸਿੱਖਣਾ ਵਾ। ਤੇ ਆਓ, ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ, ਜਿਹੜਾ ਆਪਾਂ ਸ਼ਬਦ ਪੜ੍ਹ ਰਹੇ ਸੀ ਅਖੀਰਲੀਆਂ ਪੰਗਤੀਆਂ ਫਿਰ ਆਪਾਂ ਪੜ੍ਹੀਏ, ਤੇ ਫਿਰ ਆਪਾਂ ਭਾਈ ਸਾਹਿਬ ਜੀ ਪਾਸੋਂ ਵੀ ਗੁਰਮਤ ਦੀਆਂ ਵਿਚਾਰਾਂ ਦਾ ਲਾਹਾ ਪ੍ਰਾਪਤ ਕਰਨਾ ਵਾ। ਮੈਂ ਫਿਰ ਦੁਬਾਰਾ ਬੇਨਤੀ ਕਰਾਂ, ਜਿਹੜੀਆਂ ਸੰਗਤਾਂ ਦਰਬਾਰ ਤੋਂ ਬਾਹਰ ਨੇ ਉਹ ਜਲਦੀ ਜਲਦੀ ਸਾਰੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਬੈਠੋ। ਆਓ ਆਪਾਂ ਜਿਹੜੀਆਂ ਅਖੀਰਲੀਆਂ ਪੰਗਤੀਆਂ ਨੇ ਆਪਾਂ ਉਹਨਾਂ ਦਾ ਆਨੰਦ ਮਾਣੀਏ ਜੀ।
ਜਿਨੇ ਇਹ ਜਗਤ ਉਪਾਇਆ ਤ੍ਰਿਣ ਪਵਣ ਕਰ ਆਕਾਰ, ਜਿਨੇ ਇਹ ਜਗਤ ਉਪਾਇਆ ਗੁਰਮੁਖ ਚਾਮਣ ਜਾਣੀਐ ਮਨ ਮੁਖ ਮੁਗਦ ਗੁਵਾਰ, ਗੁਰਮੁਖ ਚਾਲਣ ਜਾਣੀਏ ਮਨ ਮੁਖ ਮੁਗਦ ਗੁਵਾਰ, ਗੁਰਮੁਖ ਜਿੰਨੀ ਵਾਸ ਦਿਨ ਕੀ ਜੈ ਸਵਾਸ, 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 ਦਿਲ ਕੀ ਚੈਨ ਸਵਾਸ, ਗੁਰੂ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ, ਬੇੜੀ ਸੱਚ ਕੀ ਸੱਚੀ ਸੱਚੀ ਤੇਰੀ ਸੱਚੀ, ਤੇਰੀ ਸੱਚੀ ਤੇਰੀ ਸੱਚੀ, ਤੇਰੀ ਸੱਚੀ ਤੇਰੀ ਸੱਚੀ, ਹੋ ਤੇਰੀ ਸੱਚੀ ਤੇਰੀ ਸੱਚੀ, ਤੇਰੀ ਸੱਚੀ ਤੇਰੀ ਸੱਚੀ,
नानक बेड़ी सच की दरिया कोर बियारे
नानक बेड़ी सच की दरिया कोर बियारे।
सो आओ संगत जी अपना सारे एकाग्रता बना के भाई साहब जी पासों गुरबाणी दिया विचारां दा लाहा प्राप्त करिए जी। वाहिगुरु जी का खालसा वाहिगुरु जी की फतेह।
ਧੰਨ ਵਾਹਿਗੁਰੂ ਜੀ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਕਬੀਰ ਮੈਂ ਜਾਣਿਓ ਪੜਬੋ ਭਲਾ ਪੜਬੇ ਸਿਉਂ ਪਲ ਜੋ ਭਗਤ ਨਾ ਛਾਡੋ ਰਾਮ ਕੀ ਪਾਵੇਂ ਦੋ ਆਓ ਜੀ ਰਲ ਮਿਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਐਤਵਾਰ ਦੂਰੋਂ ਨੇੜਿਓਂ ਚੱਲ ਕੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸੰਗਤਾਂ ਰਲ ਮਿਲ ਕੇ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਜ਼ਿੰਦਗੀ ਦੇ ਵਿੱਚ ਭਾਵੇਂ ਬਹੁਤ ਕੁਝ ਜਾਣਦੇ ਹੋਈਏ ਪਰ ਫਿਰ ਵੀ ਅਸੀਂ ਦੁਹਰਾਉਂਦੇ ਰਹੀਏ, ਯਾਦ ਕਰਦੇ ਰਹੀਏ, ਚੇਤਾ ਕਰਦੇ ਰਹੀਏ ਤਾਂ ਜੋ ਸਾਡਾ ਮਨ ਕਾਇਮ ਰਹੇ। ਜਿਹੜੇ ਬੱਚੇ ਜਿੰਮ ਕਰਦੇ ਹੈ, ਐਕਸਰਸਾਈਜ਼ ਕਰਦੇ ਹੈ, ਦੋ ਘੰਟੇ ਤਿੰਨ ਘੰਟੇ ਚਾਰ ਚਾਰ ਘੰਟੇ ਜਿੰਮ ਵਿੱਚ ਬਿਤਾਉਂਦੇ ਹੈ, ਜੇ ਛੱਡ ਦਿੰਦੇ ਹੈ ਤੇ ਸਗੋਂ ਜ਼ਿਆਦਾ ਔਖੇ ਹੋ ਜਾਂਦੇ ਹੈ। ਜਿੰਮ ਜਾਂਦੇ ਰਹਿੰਦੇ ਹੈ, ਠੀਕ ਰਹਿੰਦੇ ਹੈ, ਹਫ਼ਤੇ ਵਿੱਚ ਸੱਤੇ ਦਿਨ ਜਾਣ ਜਾਂ ਛੇ ਦਿਨ ਜਾਣ ਜਾਂ ਘੱਟ ਤੋਂ ਘੱਟ ਪੰਜ ਦਿਨ ਚਾਰ ਦਿਨ ਤੇ ਜਾਂਦੇ ਹੀ ਹੈ, ਕਰਦੇ ਰਹਿੰਦੇ ਹੈ, ਸਰੀਰ ਠੀਕ ਰਹੇਗਾ, ਫਿੱਟ ਰਹੇਗਾ। ਛੱਡ ਦੇਣਗੇ ਫਿਰ ਉੱਥੇ ਹੀ ਆ ਜਾਂਦਾ। ਇਸੇ ਤਰ੍ਹਾਂ ਭਾਵੇਂ ਅਸੀਂ ਸਮਝ ਦੀਆਂ ਗੱਲਾਂ, ਚੰਗੀਆਂ ਚੰਗੀਆਂ ਗੱਲਾਂ ਜਾਣਦੇ ਹਾਂ ਪਰ ਫਿਰ ਵੀ ਦੁਹਰਾਉਂਦੇ ਰਹੀਦਾ, ਚੇਤਾ ਕਰਦੇ ਰਹੀਦਾ ਤਾਂ ਜੋ ਸਾਨੂੰ ਯਾਦ ਰਵੇ। ਫਿਰ ਫਿਰ ਚੇਤਾ ਆ ਜਾਂਦਾ, ਫਿਰ ਸ਼ੁਰੂ ਕਰ ਲੈਂਦੇ, ਕਰਦੇ ਰਹੀਏ। ਸਰੀਰ ਵਾਸਤੇ ਜਿਵੇਂ ਐਕਸਰਸਾਈਜ਼ ਜ਼ਰੂਰੀ ਹੈ, ਇੱਦਾਂ ਹੀ ਸਾਡੇ ਬ੍ਰੇਨ ਵਾਸਤੇ, ਸਾਡੇ ਦਿਮਾਗ ਵਾਸਤੇ ਚੰਗੇ ਚੰਗੇ ਵਿਚਾਰ ਸੁਣਦੇ ਰਹਿਣਾ, ਉਹਨਾਂ ਨੂੰ ਰਿੜਕਦੇ ਰਹਿਣਾ, ਡਿਸਕਸ਼ਨ ਕਰਦੇ ਰਹਿਣਾ ਜ਼ਰੂਰੀ ਹੈ। ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਏ। ਰਿੜਕਦੇ ਰਹਿਣਾ, ਬਲੋਂਦੇ ਰਹਿਣਾ, ਰਿੜਕਣ ਦੇ ਨਾਲ, ਡਿਸਕਸ਼ਨ ਕਰਨ ਦੇ ਨਾਲ ਬਹੁਤ ਕੁਛ ਜਿਹੜਾ ਹੈ ਉਹ ਨਿਕਲਦਾ ਹੈ। ਤਾਂ ਕਰਕੇ ਰਲ ਮਿਲ ਕੇ ਆਪਾਂ ਕੁਝ ਚਿਰ ਗੁਰਬਾਣੀ ਕੀਰਤਨ ਕਰਦੇ ਹਾਂ, ਫਿਰ ਕੁਛ ਵਿਚਾਰਾਂ ਕਰਦੇ ਹਾਂ, ਧਿਆਨ ਨਾਲ ਇਕਾਗਰ ਚਿੱਤ ਹੋ ਕੇ ਬੈਠੀਏ ਵੀ ਤੇ ਸੁਣੋ ਵੀ। ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਮੇਰੇ ਬਾਬਾ ਮੈਂ ਬੌਰਾ, ਸ ਸਭ ਖਲਕ ਸਿਆਨੀ ਮੈਂ ਬੋਰਾ ਸਭ ਖਲਕ ਸਿਆਨੀ ਮੈਂ ਬੋਰਾ ਸਭ ਖਲਕ ਸਿਆਨੀ ਸਭ ਖਲਕ ਸਿਆਨੀ ਮੈਂ ਬੋਰਾ
ਸਭ ਖਲਕ ਸਿਆਨੀ
ਸਭ ਖਲਕ ਸਿਆਨੀ ਮੈਂ ਬੋਰਾ
ਸਭ ਖਲਕ ਸਿਆਨੀ ਮੈਂ ਬੋਰਾ
ਮੈਂ ਬਿਗੜਿਓ ਬਿਗੜੇ ਮਤ ਔਰਾ
ਮੈਂ ਬਿਗੜਿਓ ਬਿਗੜੇ ਮਤ ਔਰਾ
ਖਲਕ ਸਿਆਨੀ ਮੈਂ ਬੋਰਾ
ਬਾਤ ਰਹੀ
ਹਰ ਤੁਰ ਕਸਤ ਸੁਨਤ ਬੋਹਾ ਜੀ ਹਰ ਤੁਰ ਕਸਤ ਸੁਨਤ ਬੋਹਾ ਸਭ ਖਲਕ ਸਿਆਨੀ ਸਭ ਖਲਕ ਮੈਂ
ਸਭ ਖਲਕ
ਖਲਕ ਸਿਆਨੀ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਸੱਚ ਦੇ ਰਾਹ ਤੇ ਤੁਰਨੇ ਦੁਨੀਆ ਪਾਗਲ ਆਖੇਗੀ ਜੇ ਤੂੰ ਸੱਚ ਦੇ ਰਾਹ ਤੇ ਤੁਰਨੇ ਦੁਨੀਆ ਪਾਗਲ ਆਖੇਗੀ ਮਨਾ ਸੱਚ ਦੇ ਰਾਹ ਤੇ ਤੁਰਨੇ ਦੁਨੀਆ ਪਾਗਲ ਆਖੇਗੀ ਮਨਾ ਸੱਚ ਦੇ ਰਾਹ ਤੇ ਤੁਰਨੇ ਦੁਨੀਆ ਪਾਗਲ ਆਖੇਗੀ ਰਾਤੇ ਤੁਰਨੇ ਦੁਨੀਆ ਪਾਗਲ ਆਖੇਗੀ ਮਨਾ ਜੇ ਸੱਚ ਦੇ ਰਾਤੇ ਤੁਰਨੇ ਦੁਨੀਆ ਪਾਗਲ ਆਖੇਗੀ ਸੱਚ ਦੇ ਰਾਤੇ ਤੁਰਨੇ ਦੁਨੀਆ ਪਾਗਲ ਆਖੇਗੀ ਮਨਾ ਜੇ ਸੱਚ ਦੇ ਰਾਤੇ ਤੁਰਨੇ ਦੁਨੀਆ ਪਾਗਲ ਆਖੇਗੀ ਮਨਾ ਜੇ ਸੱਚ ਦੇ ਰਾਤੇ ਤੁਰਨੇ ਦੁਨੀਆ ਪਾਗਲ ਆਖੇਗੀ ਮਨਾ ਜੇ ਸੱਚ ਦੇ ਰਾਤੇ ਦੁਨੀਆ ਪਾਗਲ ਆਖੇਗੀ ਰਾਤੇ
ਗੱਜ ਕੇ ਬੋਲੋ ਜਰਾ ਬੋਲੋ
ਸੱਚ ਦੇ ਦੁਨੀਆ ਪਾਗਲ ਆਖੇਗੀ ਪਾਗਲ ਕਹਿੰਦੀ ਹੈ ਦੁਨੀਆ ਪਾਗਲ ਕਹਿੰਦੀ ਹੈ ਪਾਗਲ ਕਹਿੰਦੀ ਹੈ ਦੁਨੀਆ ਪਾਗਲ ਕਹਿੰਦੀ ਹੈ ਪਾਗਲ ਕਹਿੰਦੀ ਹੈ ਦੁਨੀਆ ਪਾਗਲ ਕਹਿੰਦੀ ਹੈ ਪਗਲਾ ਕਹਿੰਦੀ ਹੈ ਦੁਨੀਆ ਪਾਗਲ ਕਹਿੰਦੀ ਹੋ
ਪਾਗਲ ਕਹਿੰਦੀ ਹੈ ਦੁਨੀਆ ਪਾਗਲ ਕਹਿੰਦੀ
ਪਾਗਲ ਕਹਿੰਦੀ ਏ ਦੁਨੀਆ ਪਾਗਲ ਕਹਿੰਦੀ ਏ ਪਾਗਲ ਕਹਿੰਦੀ ਏ ਦੁਨੀਆ ਪਾਗਲ ਕਹਿੰਦੀ ਏ ਇਹ ਸੱਚ ਦੇ ਰਾਤੇ ਤੁਰਨੇ ਦੁਨੀਆ ਪਾਗਲ ਕਹਿੰਦੀ ਮਨਾ ਜੇ ਸੱਚ ਦੇ ਰਾਤੇ ਤੁਰਨੇ ਦੁਨੀਆ ਕਮਲਾ ਕਹਿੰਦੀ ਮਨਾ ਜੇ ਸੱਚ ਦੇ ਰਾਤੇ ਤੁਰਨੇ ਦੁਨੀਆ ਪਾਗਲ ਕਹਿੰਦੀ ਮਨਾ ਜੇ ਸੱਚ ਦੇ ਰਾਤੇ ਦੁਨੀਆ ਪਾਗਲ ਕਹਿੰਦੀ ਰਾਤੇ ਤੁਰਨੇ ਦੁਨੀਆ ਗੱਜ ਕੇ ਬੋਲੋ ਮਨਾ ਜੇ ਦੁਨੀਆ ਪਾਗਲ ਕਹਿੰਦੀ
ਆਓ ਸਭ ਤੋਂ ਪਹਿਲਾਂ ਆਪਾਂ ਆਪਣੀ ਵਿਚਾਰਧਾਰਕ ਸਟੇਟਮੈਂਟ ਪੜ੍ਹਦੇ ਹਾਂ ਜਿਸਨੇ ਨਾਲ ਆਉਣਾ ਆਵੇ ਜਿਹਨੇ ਨਹੀਂ ਆਉਣਾ ਨਾ ਆਵੇ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋੜ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਸੋ ਜਿਹੜੇ ਵੀ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹਨ ਉਹਨਾਂ ਨੂੰ ਜੀ ਆਇਆਂ ਕਹਾਂਗੇ ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ ਹੈ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਕ ਹਾਂ ਪੁਜਾਰੀ ਦੇ ਦੱਸੇ ਰੱਬ ਤੋਂ ਜੋ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋ ਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਹੈ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਰੱਬ ਸਮਝਣਾ ਹੀ ਰੱਬ ਪੂਜਣਾ ਹੈ ਪੁਜਾਰੀ ਦਾ ਦੱਸਿਆ ਰੱਬ ਸਾਡਾ ਸਿਰ ਝੁਕਾਉਣ ਤੇ ਰਹਿੰਦਾ ਅਤੇ ਗੁਰਬਾਣੀ ਵਿੱਚ ਦੱਸਿਆ ਰੱਬ ਸਾਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਸੋ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਆ ਇੱਕ ਵਾਰੀ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦਾ ਥੋੜਾ ਜਿਹਾ ਖਿਆਲ ਰੱਖਿਓ ਕਿਸੇ ਪਾਸਿਓਂ ਆਵਾਜ਼ ਨਾ ਕੋਈ ਆਵੇ ਥੋੜਾ ਜਿਹਾ ਚਿਰ ਹੁੰਦਾ ਆਪਣੇ ਕੋਲ ਆਪਾਂ ਥੋੜੇ ਹੁੰਦੇ ਹਾਂ ਕਈ ਇੰਟਰਨੈਟ ਦੇ ਉੱਤੇ ਟੀਵੀ ਦੇ ਮਾਧਿਅਮ ਰਾਹੀਂ ਘਰਾਂ ਵਿੱਚ ਬੈਠ ਕੇ ਸੰਗਤਾਂ ਪ੍ਰੋਗਰਾਮ ਸੁਣਦੀਆਂ ਹਨ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਸ਼ਹੀਦੀ ਦਿਹਾੜੇ ਵੀ ਸ਼ੁਰੂ ਹੋ ਰਹੇ ਹੈ ਪੂਰਾ ਹਫ਼ਤਾ ਇਹ ਉਹ ਸਮਾਂ ਹੁੰਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ ਵਿਛੜਦਾ ਹੈ, ਵੱਡੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ, ਅਨੰਦਪੁਰ ਸਾਹਿਬ ਛੱਡਿਆ ਜਾਂਦਾ ਹੈ, ਸਰਸਾ ਤੇ ਵਿਛੋੜੇ ਪੈਂਦੇ ਹੈ। ਆਪਾਂ ਸਾਰੇ ਜਾਣਦੇ ਹਾਂ ਅੱਜ ਕੱਲ੍ਹ ਛੁੱਟੀਆਂ ਵੀ ਹੁੰਦੀਆਂ, ਵਿਆਹ ਵੀ ਇਹਨਾਂ ਦਿਨਾਂ ਵਿੱਚ ਲੋਕ ਘੱਟ ਰੱਖਦੇ ਹੈ। ਸੋ ਚਾਹੀਦਾ ਹੈ ਕਿ ਇਹੋ ਜਿਹੇ ਸਮੇਂ ਵਿੱਚ ਅਸੀਂ ਵੀ ਦ੍ਰਿੜਤਾ ਹੌਸਲੇ ਹਿੰਮਤ ਨਾਲ ਭਰ ਜਾਈਏ, ਚਾਰਜ ਹੋ ਜਾਈਏ, ਤਾਂ ਜੋ ਹਰ ਵੇਲੇ ਜਗਦੇ ਰਹੀਏ, ਉਤਸ਼ਾਹ ਨਾਲ ਭਰੇ ਰਹੀਏ, ਆਪਣੇ ਆਪ ਨੂੰ ਕਾਇਮ ਰੱਖ ਸਕੀਏ, ਆਪਣੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਵੇਖ ਕੇ ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦੀ ਦ੍ਰਿੜਤਾ, ਉਹਨਾਂ ਦਾ ਹਾਲਾਤਾਂ ਦੇ ਨਾਲ ਨਜਿੱਠਣਾ, ਉਹਨਾਂ ਦਾ ਖਿੜੇ ਖਿੜੇ ਰਹਿਣਾ, ਸਮਾਂ ਬਾਹਰ ਜਿੱਦਾਂ ਦਾ ਮਰਜ਼ੀ ਆ ਜਾਵੇ, ਅੰਦਰ ਦੀ ਮਨੋਦਸ਼ਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨੂੰ ਇੱਕ ਰਸ ਰੱਖਣਾ, ਬਾਹਰ ਜੈਸੀ ਵੀ ਦਸ਼ਾ ਹੋਵੇ, ਚਾਹੇ ਸੁੱਖ ਵਾਲੀ ਚਾਹੇ ਦੁੱਖ ਵਾਲੀ, ਬਾਹਰ ਜਿਹੋ ਜਿਹੀ ਵੀ ਮੌਸਮ ਹੋਵੇ, ਪਰ ਆਪਣੀ ਮਨੋਦਸ਼ਾ ਜਿਹੜੀ ਹੈ ਨਾ ਉਹ ਬਦਲਣ ਨਾ ਦੇਣੀ, ਆਪਣੇ ਆਪ ਨੂੰ ਹਮੇਸ਼ਾ ਕਾਇਮ ਹੀ ਰੱਖਣਾ, ਚੜ੍ਹਦੀ ਕਲਾ ਵਿੱਚ ਹੀ ਰੱਖਣਾ, ਆਪਣੇ ਆਪ ਨੂੰ ਹੌਸਲੇ 'ਚ ਰੱਖਣਾ। ਜਿਵੇਂ ਹੁਣ ਆਪਾਂ ਅੱਜ ਕੱਲ੍ਹ ਆਪਣੇ ਲਈ ਪ੍ਰਬੰਧ ਕਰ ਲਿਆ ਨਾ, ਕੋਟੀਆਂ ਪਾ ਲਈਆਂ, ਉੱਤੇ ਕੰਬਲੀ ਲੈ ਲਈ, ਸ਼ੋਲ ਲੈ ਲਏ, ਸਵੈਟਰ ਪਾ ਲਏ, ਅਸੀਂ ਕਹਿੰਦੇ ਬਾਹਰ ਹੋਏਗੀ ਠੰਡ ਪਰ ਮੇਰੇ ਤੱਕ ਨਹੀਂ ਪਹੁੰਚੇਗੀ। ਬਾਹਰ ਦਸ਼ਾ ਜਿਹੋ ਜਿਹੀ ਹੋਵੇ, ਮੈਂ ਆਪਣਾ ਇੰਤਜ਼ਾਮ ਕਰ ਲਿਆ, ਮੈਂ ਪ੍ਰਬੰਧ ਕਰ ਲਿਆ। ਗਰਮੀ ਦੇ ਵਿੱਚ ਅਸੀਂ ਕਹਿੰਦੇ ਹਾਂ ਕਮਰੇ ਤੋਂ ਬਾਹਰ ਹੋਵੇਗੀ ਗਰਮੀ, ਪਰ ਮੈਂ ਤੇ ਏਸੀ ਲਾ ਲਿਆ, ਮੈਂ ਤੇ ਕੂਲਰ ਲਾ ਲਿਆ, ਮੈਂ ਤੇ ਪੱਖਾ ਚਲਾ ਲਿਆ, ਅਸੀਂ ਆਪਣਾ ਇੰਤਜ਼ਾਮ ਕਰ ਲਿਆ ਸੀ, ਬਰਫ਼ ਰੱਖ ਲਈ ਲਿਆ ਕੇ, ਅਸੀਂ ਤੇ ਆਈਸ ਰੱਖੀ ਹੋਈ ਹੈ, ਠੰਡਾ ਪਾਣੀ ਪੀਂਦੇ, ਹੋਵੇ ਬਾਹਰ ਗਰਮੀ, ਅਸੀਂ ਆਪਣੇ ਆਪ ਨੂੰ ਕੰਟਰੋਲ ਕਰ ਲਿਆ, ਠੀਕ ਕਰ ਲਿਆ, ਇੰਤਜ਼ਾਮ ਕਰ ਲਿਆ। ਇਸੇ ਤਰ੍ਹਾਂ ਬਾਹਰ ਦੀ ਦਸ਼ਾ ਜੈਸੀ ਵੀ ਹੋਵੇ, ਅਸੀਂ ਆਪਣੇ ਆਪ ਨੂੰ ਕਾਇਮ ਕਰਨਾ ਹੁੰਦਾ ਹੈ। ਕੱਲ ਮੈਨੂੰ ਇੱਕ ਵੀਰ ਮਿਲਿਆ, ਮੈਂ ਮਲੌਦ ਗਿਆ ਸੀ ਤੇ ਉੱਥੇ ਇੱਕ ਸੱਜਣ ਸੀ, ਇੱਧਰ ਪੱਖੋਵਾਲ ਦੇ ਏਰੀਏ ਚੋਂ ਆਇਆ ਹੋਇਆ ਤੇ ਮੈਨੂੰ ਮਿਲਾਇਆ, ਕਹਿੰਦੇ ਜੀ ਇਹਨੇ ਕਦੀ ਵੀ ਗਰਮੀ ਦੇ ਵਿੱਚ ਪੱਖਾ ਨਹੀਂ ਲਾਇਆ, ਕੂਲਰ ਏਸੀ ਲਾਉਣਾ ਤੇ ਦੂਰ ਦੀ ਗੱਲ ਹੈ, ਕਹਿੰਦੇ ਕਦੇ ਪੱਖਾ ਨਹੀਂ ਲਾਇਆ ਤੇ ਠੰਡ ਵਿੱਚ ਕਦੇ ਕਹਿੰਦੇ ਕੋਟੀ ਨਹੀਂ ਪਾਈ, ਮੋਟਾ ਕੱਪੜਾ ਨਹੀਂ ਪਾਇਆ, ਇੱਕੋ ਜਿਹੇ ਕੱਪੜੇ ਰੱਖਦਾ ਚਾਹੇ ਗਰਮੀ ਹੈ ਚਾਹੇ ਸਰਦੀ ਹੈ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕੀ ਗੱਲ ਬਈ, ਕਹਿੰਦਾ ਜੀ 35-36 ਸਾਲ ਤੋਂ ਜਦੋਂ ਤੋਂ ਮੈਨੂੰ ਸੰਭਾਲ ਹੋਈ ਹੈ ਮੈਂ ਕਦੇ ਆਪਣੇ ਲਈ ਜੈਕਟ ਕੋਟੀ ਨਹੀਂ ਖਰੀਦੀ, ਕਦੇ ਰਜਾਈ ਨਹੀਂ ਲਈ, ਕਹਿੰਦਾ ਕਦੇ ਪੱਖਾ ਨਹੀਂ ਲਾਇਆ। ਇਹ ਨਹੀਂ ਕਿ ਲੈ ਨਹੀਂ ਸਕਦਾ, ਪੈਸੇ ਵਾਲਾ ਹੈ ਕਰ ਸਕਦਾ ਪਰ ਕਰਦਾ ਨਹੀਂ। ਮੈਂ ਕਿਹਾ ਕਾਹਤੋਂ ਨਹੀਂ ਕਰਦਾ ਬਈ, ਤੈਨੂੰ ਠੰਡ ਨਹੀਂ ਲੱਗਦੀ ਜਾਂ ਗਰਮੀ ਨਹੀਂ ਲੱਗਦੀ, ਮੈਂ ਕਿਹਾ ਕਿੱਦਾਂ? ਕਹਿੰਦਾ ਹੁੰਦੀ ਹੈ ਪਰ ਮੈਂ ਮਹਿਸੂਸ ਨਹੀਂ ਕਦੀ ਕੀਤੀ, ਮਹਿਸੂਸ ਹੀ ਨਹੀਂ ਕੀਤੀ। ਤੁਹਾਡੇ ਬੱਚੇ ਨੂੰ ਰਾਤ ਵੇਲੇ ਕੋਈ ਦੁੱਖ ਸੁੱਖ ਆ ਜਾਏ ਨਾ, ਤੁਸੀਂ ਚੱਕ ਕੇ ਜਦੋਂ ਭੱਜਣਾ ਡਾਕਟਰ ਵੱਲ, ਚੱਪਲਾਂ ਪਾਈਆਂ ਕਿ ਨਹੀਂ ਪਾਈਆਂ ਪਤਾ ਹੀ ਨਹੀਂ ਲੱਗਣਾ, ਮਹਿਸੂਸ ਹੀ ਨਹੀਂ ਕਰਨਾ। ਤੁਸੀਂ ਉੱਤੇ ਕੱਪੜਾ ਲਿਆ ਕਿ ਨਹੀਂ ਲਿਆ, ਜੈਕਟ ਪਾਈ ਹੈ ਕਿ ਨਹੀਂ ਪਾਈ, ਇਹ ਨਹੀਂ ਪਤਾ, ਬਨੈਣ ਵਿੱਚ ਹੀ ਭੱਜ ਲਏ ਚੱਕ ਕੇ ਡਾਕਟਰ ਦੇ। ਮਹਿਸੂਸ ਕਰੋ ਤੇ ਹੈ ਨਾ, ਮਹਿਸੂਸ ਕਰੋ ਤੇ ਨਹੀਂ ਹੈ। ਖੇਡ ਮਹਿਸੂਸ ਕਰਨ ਲਈ ਹੈ। ਚਲੋ ਸਰਦੀ ਗਰਮੀ ਨੈਚੁਰਲ ਹੈ, ਕੁਦਰਤੀ ਹੈ, ਇਸੇ ਤਰ੍ਹਾਂ ਦੁੱਖ ਸੁੱਖ ਨੇ ਨਾ ਜਿਹੜੇ, ਇਹ ਦੁੱਖ ਸੁੱਖ ਸੁੱਖ ਦੁੱਖ ਦੋਏਦਾਰ ਕੱਪੜੇ ਪਹਿ ਰਹੇ ਜਾਏ ਮਨੁੱਖ, ਸੁੱਖ ਤੇ ਦੁੱਖ ਦੋ ਕੱਪੜੇ ਹੈ, ਇਹ ਆਉਣੇ ਹੈ, ਪਰ ਜੇ ਬੰਦਾ ਆਪਣੇ ਆਪ ਨੂੰ ਏਦਾਂ ਤਕੜਾ ਕਰ ਲਵੇ ਮਹਿਸੂਸ ਹੀ ਨਾ ਕਰੇ, ਸੁੱਖ ਦੇ ਵਿੱਚ ਬਾਲਾ ਚੰਬਲੇ ਨਾ, ਫੁਕਰਾ ਨਾ ਹੋ ਜਾਏ, ਸੁੱਖ ਦੇ ਵਿੱਚ ਕਮਲਾ ਨਾ ਹੋ ਜਾਏ, ਪਾਗਲ ਨਾ ਹੋ ਜਾਏ, ਤੇ ਦੁੱਖ ਵਿੱਚ ਵੀ ਕਾਬੂ ਰੱਖੇ ਆਪਣੇ ਆਪ ਉੱਤੇ। ਕਈ ਸੁੱਖ ਵਿੱਚ ਵੀ ਕਮਲੇ ਹੋ ਜਾਂਦੇ ਆ ਤੇ ਦੁੱਖ ਵਿੱਚ ਵੀ ਕਮਲੇ ਹੋ ਜਾਂਦੇ ਆ। ਜਿੰਨਾ ਜ਼ਿਆਦਾ ਜਿਹੜਾ ਬੰਦਾ ਛਾਲਾਂ ਮਾਰਦਾ ਦੁੱਖ ਦੇ ਵਿੱਚ ਰੋਂਦਾ ਵੀ ਉਹਨਾਂ ਜ਼ਿਆਦਾ ਹੁੰਦਾ। ਤਾਂ ਕਰਕੇ ਕਹਿੰਦੇ ਆ ਬੈਲੈਂਸ ਰੱਖਣਾ ਚਾਹੀਦਾ, ਜ਼ਿਆਦਾ ਖੁਸ਼ੀ ਚ ਪਾਗਲ ਨਾ ਹੋ ਤੇ ਦੁੱਖ ਵਿੱਚ ਵੀ ਜ਼ਿਆਦਾ ਰੋਏਗਾ ਨਹੀਂ। ਬੈਲੈਂਸ ਰੱਖਿਆ ਕਰ, ਆਪਣੇ ਆਪ ਨੂੰ ਬੈਲੈਂਸ ਰੱਖੋ। ਜਿਵੇਂ ਬਾਹਰ ਦੇ ਹਾਲਾਤਾਂ ਨਾਲ ਅਸੀਂ ਨਜਿੱਠ ਲੈਂਦੇ ਹਾਂ, ਇੱਦਾਂ ਆਪਣੀ ਮਨੋਦਸ਼ਾ ਜਿਹੜੀ ਹੈ ਨਾ ਇਹਨੂੰ ਸੇਮ ਰੱਖ ਕੇ, ਬਾਹਰ ਸੁੱਖ ਹੋਵੇ ਦੁੱਖ ਹੋਵੇ, ਆਪਣੇ ਆਪ ਨੂੰ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਦਾ, ਮੰਨਣਾ ਨਹੀਂ ਹੁੰਦਾ, ਕਾਇਮ ਰਹਿਣਾ ਹੁੰਦਾ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਇਹ ਕਹਿੰਦੇ ਹੈ ਬੈਲੈਂਸ ਰੱਖੀ, ਇੰਨਾ ਦੁਖੀ ਨਾ ਹੋ ਜਾਈ। ਹੁਣ ਅਸੀਂ ਅੱਜ ਇੱਦਾਂ ਦੇ ਹਾਂ ਵੀ ਸਾਨੂੰ ਜਦੋਂ ਦੁੱਖ ਲੱਗਦਾ ਅਸੀਂ ਕਹਿੰਦੇ ਹਾਂ ਮੈਂ ਦੁਖੀ ਹਾਂ, ਮੈਂ ਮਰ ਜਾਣਾ, ਮੈਂ ਸੁਸਾਈਡ ਕਰ ਲੈਣੀ, ਮੇਰਾ ਮਨ ਪਰੇਸ਼ਾਨ। ਅਸੀਂ ਜਦੋਂ ਸਾਡਾ ਸ਼ਿਖਰ ਚਲੇ ਹੋ ਜਾਂਦਾ, ਦੁੱਖ ਦਾ ਇੰਤਹਾ ਹੋ ਜਾਂਦੀ ਹੈ, ਅਖੀਰ ਹੋ ਜਾਂਦੀ ਹੈ, ਜਦੋਂ ਬੰਦਾ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ, ਫਿਰ ਉਹ ਕਹਿੰਦਾ ਮੈਂ ਮਰ ਜਾਣਾ। ਮਰਨ ਦਾ ਡਿਸੀਜਨ ਉਦੋਂ ਲੈਂਦਾ ਜਦੋਂ ਦੁੱਖ ਦਾ ਸ਼ਿਖਰ ਹੋ ਗਿਆ, ਪਰੇਸ਼ਾਨੀ ਦਾ ਸ਼ਿਖਰ ਹੋ ਗਿਆ। ਪਰ ਇੱਥੋਂ ਅਸੀਂ ਸੇਧ ਨਹੀਂ ਲੈ ਸਕਦੇ, ਕਿਉਂਕਿ ਹਰ ਬੰਦੇ ਦੀ ਜ਼ਿੰਦਗੀ 'ਚ ਦੁੱਖ ਸੁੱਖ ਆਉਣੇ ਆ ਕਿ ਨਹੀਂ ਆਉਣੇ, ਬੋਲੋ ਤੇ ਸਿੱਖਿਆ ਕੀ ਲਈਏ? ਸੁਸਾਈਡ ਕਰ ਲਈ ਜੇ ਸਾਰੇ ਮਰਨ ਲੱਗੇ ਤੇ ਬਚੇਗਾ ਕੌਣ ਬਈ? ਦੁੱਖ ਤੇ ਹਰੇਕ ਦੀ ਜ਼ਿੰਦਗੀ 'ਚ ਆਏਗਾ ਤੇ ਹਰ ਕੋਈ ਦੁੱਖ ਨੂੰ ਵੇਖ ਕੇ ਮਰ ਜਾ, ਪਰੇਸ਼ਾਨੀਆਂ ਆਉਣੀਆਂ। ਕਿਸੇ ਨੂੰ ਡਾਕਟਰ ਨੇ ਕਹਿਣਾ ਕੈਂਸਰ ਹੈ ਤੈਨੂੰ, ਕਿਸੇ ਨੇ ਕਹਿਣਾ ਤੇਰੇ ਬੱਚੇ ਨੇ ਨਹੀਂ ਬਚਣਾ। ਕਦੀ ਇਹ ਸ਼ਬਦ ਵੀ ਸਾਨੂੰ ਸੁਣਨੇ ਪੈਂਦੇ ਨੇ ਕਿ ਤੇਰੀ ਮਾਂ ਹੁਣ ਨਹੀਂ ਬਚੇਗੀ, ਕਦੇ ਡਾਕਟਰ ਨੇ ਆਖਣਾ ਕੁਛ ਨਹੀਂ ਰਹਿਣਾ, ਤੇਰਾ ਘਰ ਉੱਜੜ ਗਿਆ, ਕੱਖ ਨਹੀਂ ਰਿਹਾ। ਇਦਾਂ ਦੇ ਸ਼ਬਦ ਜ਼ਿੰਦਗੀ ਦੇ ਵਿੱਚ ਸੀ ਬਹੁਤ ਵਾਰ ਸੁਣਨੇ ਹਨ, ਸੁਣਨੇ ਪੈਂਦੇ ਨੇ, ਸਭ ਨੂੰ ਸੁਣਨੇ ਪਏ ਨੇ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਜਦੋਂ ਸਿੱਖਦੇ ਹਾਂ ਉਹ ਕਹਿੰਦੇ ਆ, ਅਸੀਂ ਕਲਗੀਆਂ ਵਾਲੇ ਨੂੰ ਪੁੱਛਾਂਗੇ ਮਹਾਰਾਜ ਕਿਵੇਂ ਫਿਰ, ਕਹਿੰਦੇ ਵੇਖ ਕੰਨਿਆਂ ਤੇ ਪਿਆ ਫਿਰ ਵੀ ਦੁੱਖ ਬੜੇ ਨੇ ਪਰ ਮੈਂ ਦੁਖੀ ਨਹੀਂ ਹੋਇਆ, ਸਾਰੀ ਦੁਨੀਆਂ ਦੇ ਦੁੱਖ ਮੈਨੂੰ ਦੁਖੀ ਨਹੀਂ ਕਰ ਸਕੇ, ਸਾਰੀ ਦੁਨੀਆਂ ਦੀਆਂ ਤਕਲੀਫਾਂ ਮੈਨੂੰ ਤਕਲੀਫ ਨਹੀਂ ਪਹੁੰਚਾ ਸਕੀਆਂ, ਸਾਰੀ ਦੁਨੀਆਂ ਦਾ ਰੋਣਾ ਮੈਨੂੰ ਨਹੀਂ ਰਵਾ ਸਕਿਆ, ਮੈਨੂੰ ਕੋ ਜ਼ੋਰ ਲਾ ਲਿਆ ਲੋਕਾਂ ਨੇ ਵੀ ਕਲਗੀਆਂ ਵਾਲਾ ਰੋਂਦਾ ਵੇਖਣਾ, ਮਹਾਰਾਜ ਕਹਿੰਦੇ ਮੈਨੂੰ ਨਾ ਰਵਾ ਪਾਓਗੇ, ਮੈਨੂੰ ਦੁਖੀ ਨਾ ਕਰ ਪਾਓਗੇ, ਜ਼ੋਰ ਲਾ ਲਓ ਜਿੰਨਾ ਲੱਗਦਾ। ਸਟਰੋਂਗ ਦੇ ਪਾਤਸ਼ਾਹ ਕੈਮ ਨੇ, ਅਸੀਂ ਉਹਨਾਂ ਦੇ ਬੱਚੇ ਹਾਂ, ਅਸੀਂ ਉਹਨਾਂ ਦੇ ਸਿੱਖ ਹਾਂ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਮੁਸੀਬਤਾਂ ਨੂੰ, ਵੱਡੇ ਵੱਡੇ ਦੁੱਖਾਂ ਨੂੰ ਹੱਸ ਕੇ ਸਹਾਰਿਆ, ਚੜ੍ਹਦੀ ਕਲਾ ਵਿੱਚ ਰਹੇ, ਚੜ੍ਹਦੀ ਕਲਾ 'ਚ ਰਹਿਣ ਦਾ ਪਾਠ ਪੜ੍ਹਾਇਆ, ਹਿੰਮਤ ਨਹੀਂ ਹਾਰਨੀ, ਜੋ ਮਰਜ਼ੀ ਹੋ ਜਾਏ ਆਪਣੇ ਆਪ ਨੂੰ ਕਾਇਮ ਰੱਖਣਾ, ਬੈਲੈਂਸ ਰੱਖਿਓ, ਸਮਝਦਾਰ ਬਣਿਓ, ਅਕਲ ਵਾਲੇ ਬਣੇ। ਮੁਸੀਬਤਾਂ ਕਿਹਦੇ 'ਤੇ ਨਹੀਂ ਆਉਂਦੀਆਂ? ਮੈਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਵੀ ਮਹਾਰਾਜ ਹੁਣ ਕਲਗੀਆਂ ਵਾਲੇ ਕੋਲ ਜਾਈਏ, ਮਹਾਰਾਜ ਮੈਂ ਇਹਦੇ ਤੋਂ ਦੁਖੀ ਹਾਂ, ਮੈਂ ਇਸ ਕਰਕੇ ਦੁਖੀ ਹਾਂ, ਮੈਂ ਇਸ ਕਰਕੇ ਦੁਖੀ ਹਾਂ, ਤੇ ਸਾਨੂੰ ਹਵੇ ਕੇ ਹੱਸ ਕੇ ਕਹਿਣਗੇ ਨੀ ਮੇਰੇ ਕਦੀ ਵੇਖ ਲੈ, ਇੱਧਰ ਦੱਸ ਕਿਹੜਾ ਦੁੱਖ ਹੈ ਜਿਹੜਾ ਆਇਆ ਨਹੀਂ, ਪਿਓ ਦਾ ਜਾਣਾ ਮੇਰੀ ਜ਼ਿੰਦਗੀ 'ਚ ਨਹੀਂ ਆਇਆ, 9 ਸਾਲ ਦੀ ਉਮਰ 'ਚ ਹੀ ਸੀਸ ਆ ਗਿਆ, ਇਕੱਲਾ ਧਾੜਾ ਆਇਆ ਹੀ ਨਹੀਂ, ਇਕੱਲਾ ਹੀ ਸੀਸ। ਜਦੋਂ ਜਵਾਨੀ ਦੀ ਦਹਲੀਜ਼ ਤੇ ਕਦਮ ਰੱਖਿਆ ਹੈ ਉਦੋਂ ਤੋਂ ਲੈ ਕੇ ਕਿੰਨੇ ਦੁੱਖਾਂ ਦਾ ਸਾਹਮਣਾ ਕਰਦਾ ਆ ਰਿਹਾ, ਮੇਰੇ ਵੱਲ ਵੇਖ ਕਿਹੜਾ ਦੁੱਖ ਹੈ ਜਿਹੜਾ ਆਇਆ, ਕਿਹੜੀ ਤਕਲੀਫ ਹੈ ਜਿਹੜੀ ਆਈ, ਪਰ ਮੈਨੂੰ ਕਦੇ ਰੋਂਦਾ ਵਿਖਾ, ਮੈਨੂੰ ਤੇਰੇ ਵਾਂਗੂ ਘਬਰਾਇਆ ਵਿਖਾ, ਮੈਨੂੰ ਤੇਰੇ ਵਾਂਗੂ ਦਰਿਆ ਵਿਖਾ। ਤਾਂ ਕਰਕੇ ਅਸੀਂ ਤਾਂ ਇੱਥੋਂ ਪਾਤਸ਼ਾਹ ਤੋਂ ਇਹ ਸਿੱਖਣਾ। ਇਹ ਹਫ਼ਤਾ ਹੁੰਦਾ ਭਾਈ ਫੋਨ ਨੂੰ ਨਾ ਅੱਧਾ ਘੰਟਾ ਚਾਰਜ ਕਰ ਲਈਏ 24 ਘੰਟੇ ਚੱਲ ਜਾਂਦਾ ਹੈ। ਕਈ ਵਾਰੀ ਨਾ ਥੋੜਾ ਜਿਹਾ ਚਿਰ ਸੁਣ ਸਮਝ ਕੇ 6-6 ਮਹੀਨੇ ਬੰਦਾ ਮਸਤ ਰਹਿੰਦਾ ਹੈ। ਆ ਹਫ਼ਤਾ ਇਦਾਂ ਦਾ ਚਾਹੀਦਾ ਸੀ, ਇਹਦੇ ਚ ਗੱਲ ਦ੍ਰਿੜਤਾ ਦੀ, ਹਿੰਮਤ ਦੀ, ਦਲੇਰੀ ਦੀ ਗੱਲ ਕਰਦਿਆਂ ਕਰਦਿਆਂ ਸਾਡੇ ਚ ਇੰਨੀ ਹਿੰਮਤ ਆ ਜਾਂਦੀ ਕਿ ਇੱਕ ਸਾਲ ਲਈ ਚਾਰਜ ਹੀ ਹੋ ਜਾਂਦਾ, ਇੰਨਾ ਮਨ ਕਾਇਮ ਹੋ ਜਾਂਦਾ। ਫਿਰ ਕੀ ਹੋ ਗਿਆ, ਸਭ ਚੱਲਾਂਗਾ। ਤੇ ਇਸੇ ਕਰਕੇ ਮੈਂ ਕਿੰਨੀ ਦਫ਼ਾ ਇਹ ਗੱਲ ਕੀਤੀ ਹੈ,
ਬੇਪਰਵਾਹ ਨਾਲ ਲੱਗ ਕੇ ਬੇਪਰਵਾਹ ਬੰਦ ਹੋ ਗਿਆ, ਬੇਪਰਵਾਹ ਨਾਲ ਲੱਗ ਕੇ ਬੇਫਿਕਰਾ ਬੰਦ ਹੋ ਗਿਆ, ਬੇਪਰਵਾਹ ਨਾਲ ਲੱਗ ਕੇ ਬੇਫਿਕਰਾ ਬੰਦ ਹੋ ਗਿਆ, ਬੇਪਰਵਾਹ ਨਾਲ ਲੱਗ ਕੇ ਬੇਫਿਕਰਾ ਬਾਲ ਹੋ ਗਿਆ, ਬੇਪਰਵਾਹ ਨਾਲ ਲੱਗ ਬੇਫਿਕਰਾ
ਗੱਜ ਕੇ,
ਬੇਪਰਵਾਹ ਨਾਲ ਲੱਗ ਕੇ ਬੇਫਿਕਰਾ ਮਨ ਹੋ ਗਿਆ, 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 ਬੇਫਿਕਰਾ ਮਨ ਹੋ ਗਿਆ, ਬੇਫਿਕਰਾ ਮਨ ਹੋ ਗਿਆ, ਬੇਫਿਕਰਾ ਮਨ ਹੋ ਗਿਆ, ਬੇਫਿਕਰਾ ਮਨ ਹੋ ਗਿਆ,
ਮਨ ਲੱਗਿਆ ਬੇਪਰਵਾਹ ਦੇ ਨਾਲ, ਮਨ ਲੱਗਿਆ ਬੇਪਰਵਾਹ ਦੇ ਨਾਲ,
ਮਨ ਲੱਗਿਆ ਬੇਪਰਵਾਹ ਦੇ ਨਾਲ, ਮਨ ਲੱਗਿਆ ਬੇਪਰਵਾਹ ਦੇ ਨਾਲ,
ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ, ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ,
ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ, ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ,
ਮਨ ਲੱਗਿਆ ਬੇਪਰਵਾਹ ਦੇ ਨਾਲ, ਮਨ ਲੱਗ ਗਿਆ ਬੇਪਰਵਾਹ ਦੇ ਨਾਲ,
ਮਨ ਲੱਗਿਆ ਬੇਪਰਵਾਹ ਦੇ ਨਾਲ, ਮਨ ਲੱਗ ਗਿਆ ਬੇਪਰਵਾਹ ਦੇ ਨਾਲ,
ਬਸ ਇਹ ਚੇਤਾ ਰੱਖੀਏ। ਬੇਪਰਵਾਹਾਂ ਨਾਲ ਯਾਰੀ ਪਾ ਕੇ ਫਿਰ ਫਿਕਰ ਚ ਕਿਵੇਂ ਰਹਾਂਗੇ, ਜਿਹੜੇ ਪੈਂਦੀ ਹੈ, ਜਿਹਨਾਂ ਨੂੰ ਅਸੀਂ ਯਾਰ ਕਹਿੰਦੇ ਹਾਂ, ਜਿਹਨਾਂ ਨੂੰ ਸੱਜਣ ਕਹਿੰਦੇ ਹਾਂ, ਜਿਹਨਾਂ ਨੂੰ ਮਿੱਤਰ ਕਹਿੰਦੇ ਹਾਂ, ਜਿਹਨਾਂ ਨੂੰ ਪਿਆਰੇ ਕਹਿੰਦੇ ਹਾਂ, ਜਿਹਨਾਂ ਨੂੰ ਵੱਡੇ ਵਡੇਰੇ ਕਹਿੰਦੇ ਹਾਂ, ਜਿਹੜੇ ਸਾਡੇ ਸਿਆਣੇ ਹੈ, ਜਿਹੜੇ ਸਾਡੇ ਰਹਿਬਰ ਹੈ, ਜਿਹੜੇ ਸਾਡੇ ਗੁਰੂ ਹੈ, ਉਹਨਾਂ ਵੱਲ ਵੇਖੋ ਤੇ ਆਪਣੇ ਵੱਲ ਵੇਖੋ, ਮਨੋਦਸ਼ਾ ਉਹਨਾਂ ਦੀ ਵੇਖੋ ਤੇ ਸਾਡੀ ਵੇਖੋ, ਉਹਨਾਂ ਦੀ ਸੀਰਤ ਵੇਖੋ, ਸੁਭਾਅ ਵੇਖੋ ਤੇ ਸਾਡਾ ਸੁਭਾਅ ਵੇਖੋ, ਮਿਲਦਾ ਕਿਤੇ ਨਹੀਂ ਮਿਲਦਾ। ਤਾਂ ਕਰਕੇ ਦੁਨੀਆਂ ਵਿੱਚ ਕਿਹੜਾ ਬੰਦਾ ਭਾਈ ਜਿਹਦੇ ਤੇ ਦੁੱਖ ਸੁੱਖ ਨਹੀਂ ਆਉਂਦੇ, ਤਕਲੀਫਾਂ ਨਹੀਂ ਆਉਂਦੀਆਂ। ਅਮੀਰਾਂ ਦੇ ਵੱਡੇ ਘਾਟੇ ਹੈ, ਗਰੀਬਾਂ ਦੇ ਵੀ ਘਾਟੇ ਹੈ, ਪਰ ਘਾਟੇ ਛੋਟੇ ਘਾਟੇ। ਗਰੀਬ ਕਹਿੰਦਾ ਮੇਰਾ 1000 ਮਾਰਿਆ ਗਿਆ, ਅਮੀਰ ਕਹਿੰਦਾ ਮੇਰਾ 1 ਕਰੋੜ ਮਾਰਿਆ ਗਿਆ, ਉਦੋਂ ਵੱਡਾ ਅਮੀਰ ਕਹਿੰਦਾ ਮੇਰਾ 1 ਅਰਬ ਮਾਰਿਆ ਗਿਆ, ਉਦੋਂ ਵੱਡਾ ਵੱਡਾ ਕਹਿੰਦਾ ਮੇਰਾ 1000 ਕਰੋੜ, ਲੱਖ ਕਰੋੜ ਮਾਰਿਆ ਗਿਆ। ਇਹੋ ਜਿਹੀ ਗੱਲ ਵੀ ਕਰਦੇ, ਹਰ ਬੰਦੇ ਦੀ ਜ਼ਿੰਦਗੀ ਵਿੱਚ ਦੁੱਖ ਵੀ ਹੈ, ਤਕਲੀਫ ਵੀ ਹੈ, ਇਹ ਤੇ ਆਉਣੀ ਹੈ। ਸਾਡੇ ਬਸ ਕੀ ਹੈ ਭਲਾ? ਮੈਂ ਅੱਗੇ ਵੀ ਕਿਹਾ ਸੀ, ਬਾਹਰ ਅੱਜ ਠੰਡ ਹੈ, ਪੋਹ ਦਾ ਮਹੀਨਾ ਚੱਲਦਾ ਹੈ, ਬਾਹਰ ਅੱਜ ਜੇਠਾੜ ਦੀ ਗਰਮੀ ਆਪਾਂ ਬਣਾ ਸਕਦੇ ਹਾਂ, ਆਪਣੇ ਚ ਇੰਨੀ ਤਾਕਤ ਹੈਗੀ ਹੈ ਬੋਲੋ? ਪਰ ਆਪਣਾ ਸਵੈਟਰ ਸਵੂਟਰ ਆਪਣਾ ਪ੍ਰਬੰਧ ਤੇ ਕਰ ਸਕਦੇ ਹਾਂ ਕਿ ਨਹੀਂ? ਸਾਡੇ ਬਸ ਇਹ ਹੈਗਾ ਕਿ ਨਹੀਂ? ਬਸ ਜਿਵੇਂ ਬਾਹਰ ਵਾਲਾ ਤੇ ਇੱਦਾਂ ਹੀ ਚੱਲੂ, ਦੁੱਖ ਸੁੱਖ ਤੇ ਇੱਦਾਂ ਹੀ ਚੱਲੂ ਭਾਈ। ਪਰ ਅਸੀਂ ਪ੍ਰਬੰਧ ਕੀ ਕਰ ਸਕਦੇ ਹਾਂ? ਆਪਣੇ ਆਪ ਨੂੰ ਮਜ਼ਬੂਤ ਕਰ ਸਕਦੇ ਹਾਂ, ਆਪਣੇ ਆਪ ਨੂੰ ਤਕੜਾ ਕਰ ਸਕਦੇ। ਉਹਦੇ ਲਈ ਤਕੜਾ ਕਿੱਦਾਂ ਕਰੀਦਾ? ਖੁਰਾਕ ਖਾਓ। ਖੁਰਾਕ ਕਾਹਦੀ ਲਈਦੀ ਹੈ? ਗਿਆਨ ਦੀ। ਮਨ ਸਮਝਾਵਣ ਕਾਰਨ ਇਹ ਕਸ਼ੂਕ ਪੜੀ ਹੈ ਗਿਆਨ। ਹੋੜਾ ਦਿਓ ਆਪਣੇ ਮਨ ਨੂੰ, ਥੰਮੀ ਦੇ ਦਿਓ। ਆ ਦਰਬਾਰ ਖੜਾ ਹੈ ਤੇ ਥੰਮਾਂ ਦੇ ਸਹਾਰੇ ਖੜਾ ਹੈ। ਆਪਣੇ ਆਪ ਨੂੰ ਗਿਆਨ ਦਾ ਸਮਝ ਦਾ ਹੋੜਾ ਦੇ ਕੇ ਰੱਖੀਏ, ਆਪਣੇ ਆਪ ਨੂੰ ਹੌਸਲੇ ਚ ਰੱਖੀਏ, ਕੁਛ ਨਹੀਂ ਹੋਣ ਲੱਗਿਆ। ਏਦਾਂ ਆਪਣੇ ਆਪ ਨੂੰ ਕਾਇਮ ਰੱਖਣਾ, ਕਿਧਰੇ ਨੀ ਅਸੀਂ ਮਰਨ ਲੱਗੇ, ਕਿਹਦੇ ਤੇ ਮੁਸੀਬਤਾਂ ਆਈਆਂ ਨੀ, ਆਉਂਦੀਆਂ ਰਹੀਆਂ ਨੇ, ਸਾਡੇ ਤੇ ਵੀ ਆਈਆਂ ਤੇ ਲੰਘ ਜਾਣਗੀਆਂ, ਆਉਂਦਾ ਰਿਹਾ ਸਮਾਂ। ਹੌਸਲਾ ਰੱਖਣਾ ਭਾਈ। ਪਰ ਪ੍ਰੋਬਲਮ ਇਹ ਹੈ, ਅੱਜ ਜੇ ਸਾਡੇ ਆਲੇ ਦੁਆਲੇ ਵੇਖਾਂਗੇ ਤੇ ਸਾਰੇ ਹੀ ਇੱਦਾਂ ਦੇ ਹੈ। ਜੇ ਮਾਂ ਮਰੀ ਤੇ ਰੋਈਏ ਨਾ, ਕਿਸੇ ਮੈਂਬਰ ਦੇ ਮਰੇ ਤੇ ਰੋਏ ਨਾ, ਤੇ ਅਗਲਾ ਇਹ ਨੀ ਕਹਿੰਦਾ ਹੌਸਲੇ ਵਾਲਾ ਹੋਵੇ ਕਿੱਡਾ, ਪਤਾ ਕੀ ਕਹਿਣਗੇ? ਇਹਦਾ ਪਿਆਰ ਹੀ ਨਹੀਂ ਸੀ, ਵੇਖ ਲੈ ਇਹਦੇ ਨੀ ਅੱਖ ਚੋਂ ਪਾਣੀ ਆਇਆ, ਆ ਤੁਹਾਡੇ ਮਾਲ ਵਿੱਚ ਸ਼ਬਦ ਵਰਤੇ ਨੇ, ਇਹਦੇ ਨੀ ਹੰਝੂ ਆਇਆ ਅੱਖ ਚੋਂ, ਏਦਾਂ ਕਹਿਣਗੇ ਨਾ? ਐ ਨੀ ਕਹਿਣਗੇ ਵੀ ਦ੍ਰਿੜਤਾ ਵਾਲਾ, ਹਾਏ ਕਿੱਡਾ ਹੌਸਲਾ ਭਾਈ, ਐਡੀ ਘਰ ਚ ਮੌਤ ਹੋ ਗਈ, ਜਵਾਨ ਪੁੱਤ ਮਰ ਗਿਆ, ਲੈ ਹੌਸਲੇ ਨਾਲ ਹੀ ਲੱਕੜਾਂ ਚਿਣਦਾ ਰਿਹਾ, ਆਰਾਮ ਨਾਲ ਲੋਕਾਂ ਨੂੰ ਰੋਟੀ ਪਾਣੀ ਖਵਾਉਂਦਾ ਰਿਹਾ, ਭੱਜ ਭੱਜ ਕੰਮ ਕਰਦਾ ਰਿਹਾ। ਲੋਕੀ ਕਹਿਣਗੇ ਨਹੀਂ ਕੋਈ ਗੱਲ ਹੋਣੀ ਹੈ ਵਿੱਚੋਂ, ਇਹ ਜਿਹੜਾ ਰੋਇਆ ਨੀ ਨਾ, ਇਹ ਨੀ ਪਤਾ ਕਤਲ ਹੀ ਇਹਨੇ ਕੀਤਾ ਹੋਣਾ। ਸਾਡੇ ਲੋਕੀ ਕਹਿੰਦੇ ਨੇ ਰੋਂਦੇ ਕਿਉਂ ਨੀ, ਸਾਰੀ ਦੁਨੀਆ ਤੇ ਰੋਂਦੀ ਹੈ, ਇਹ ਰੋਂਦਾ ਹੀ ਨਹੀਂ, ਸਾਰੇ ਲੋਕ ਤੇ ਰੋਂਦੇ ਨੇ। ਸਾਡਾ ਸਮਾਜ ਕਹਿੰਦਾ ਜਦੋਂ ਸਾਰੇ ਲੋਕੀ ਦੁੱਖ ਚ ਦੁਖੀ ਹੁੰਦੇ ਨੇ, ਤੂੰ ਦੁਖੀ ਕਿਉਂ ਨਹੀਂ ਹੁੰਦਾ? ਪਰ ਜੇ ਉਹ ਬੰਦਾ ਕੋਈ ਜਵਾਬ ਦੇਵੇ ਵੀ ਗਲਕੀਆਂ ਵਾਲਾ ਕੰਡਿਆਂ ਤੇ ਪੈ ਕੇ ਦੁਖੀ ਹੋਇਆ ਸੀ, ਮੈਨੂੰ ਪੁੱਛਦੇ ਆ ਤੁਸੀਂ, ਮੈਂ ਤੁਹਾਡੀ ਮੰਨਾਂ ਕਿ ਬਾਜਾਂ ਵਾਲੇ ਦੀ ਮੰਨਾਂ? ਮੈਂ ਤੁਹਾਡੀ ਮੰਨਾਂ ਕਿ ਗਲਕੀਆਂ ਵਾਲੇ ਦੀ ਮੰਨਾਂ? ਲੋਕੀ ਕਹਿੰਦੇ ਪਾਗਲ ਹੈ ਇਹ ਬੰਦਾ, ਕਮਲਾ ਹੈ। ਸਮਾਜ ਕਹਿੰਦਾ, ਸੰਸਾਰ ਕਹਿੰਦਾ, ਜਿੱਦਾਂ ਦੁਨੀਆ ਚੱਲਦੀ ਹੈ ਉਵੇਂ ਚੱਲੋ। ਪਰ ਉਹਦੇ ਜਿਹੜੇ ਪਿਆਰੇ ਆ ਉਹ ਕਹਿੰਦੇ ਜਿਵੇਂ ਤੂੰ ਚੱਲਦਾ ਅਸੀਂ ਉਵੇਂ ਚੱਲਣਾ। ਕੁਦਰਤ ਦਾ ਢਾਂਚਾ ਕੀ ਹੈ? ਕੁਦਰਤ ਦਾ ਸਿਸਟਮ ਕੀ ਹੈ? ਉਹਦੇ ਵਿੱਚ ਦੁੱਖ ਸੁੱਖ ਆਉਂਦਾ ਜਾਂਦਾ ਰਹਿਣਾ, ਤੇਰੇ ਨਾਲ ਚੱਲਣਾ ਮੈਂ, ਮੈਂ ਤੇਰੇ ਨਾਲ ਚੱਲਣਾ। ਪੱਤੇ ਹਰੇ ਆਉਣੇ ਵੀ ਆ, ਨਵੇਂ ਪੱਤੇ ਆਉਣੇ ਵੀ ਆ, ਤੇ ਪੁਰਾਣਿਆਂ ਪੱਤਿਆਂ ਨੇ ਝੜਨਾ ਵੀ। ਜੇ ਭਾਈ ਤੈਨੂੰ ਸਮਝ ਨਹੀਂ, ਤੇਰੇ ਕਰਕੇ ਮੈਂ ਕਮਲਾ ਥੋੜਾ ਹੋ ਜਾਣਾ। ਅਖੇ ਲੋਕੀ ਗੱਲਾਂ ਬੜੀਆਂ ਕਰਨਗੇ ਤੇ ਕਬੀਰ ਜੀ ਕਹਿੰਦੇ ਨੇ ਕਰ ਲੈਣ ਦਿਓ। ਤੇਰਾ ਸ਼ਬਦ ਜਿਹੜਾ ਆਪਾਂ ਪੜ੍ਹ ਕੇ ਹਟਿਆ ਨੇ, ਇਹਦਾ ਅਰਥ ਇਹ ਹੈ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ, ਮੈਂ ਬੌਰਾ। ਕਹਿੰਦੇ ਮੈਨੂੰ ਕਹਿੰਦੇ ਨੇ ਕਮਲਾ, ਲੈ ਵੱਖਰਾ ਚੱਲਦਾ, ਦੁਨੀਆ ਐਂ ਚੱਲਦੀ, ਤੂੰ ਇਕੱਲਾ ਹੀ ਇੱਧਰ ਨੂੰ ਚੱਲਦਾ, ਕਹਿੰਦੇ ਕਮਲਾ ਹੀ ਠੀਕ ਆ, ਤੂੰ ਰਹਿਣ ਦੇ। ਸਿੱਖ ਕਹਿੰਦੇ ਆ ਭਰਾਵੋ, ਕਬੀਰ ਜੀ ਸਾਡੇ ਵੱਡੇ ਵਡੇਰੇ ਹੈਗੇ ਕਿ ਨਹੀਂ ਹੈਗੇ ਬੋਲੋ? ਸਾਡੇ ਰੋਲ ਮਾਡਲ ਹੈਗੇ ਕਿ ਨਹੀਂ ਹੈਗੇ? ਅਸੀਂ ਇਹਨਾਂ ਤੋਂ ਸਿੱਖਣਾ ਕਿ ਆ ਲੋਕਾਂ ਤੋਂ ਸਿੱਖਣਾ? ਤੇ ਕਬੀਰ ਜੀ ਕਹਿੰਦੇ ਆ ਮੈਨੂੰ, ਅਖੇ ਕਹਿੰਦੇ ਨੇ ਪਾਗਲ ਹੈ, ਕਮਲਾ ਹੈ, ਬੌਲਾ। ਕਹਿੰਦੇ ਉਹ ਸੱਜਣੋ, ਉਹ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ, ਮੈਂ ਬੌਰਾ, ਸਾਰੀ ਦੁਨੀਆ ਸਿਆਣੀ ਹੈ, ਮੈਂ ਕਮਲਾ, ਕਮਲਾ ਹੀ ਠੀਕ, ਮੈਂ ਬੌਲਾ ਹੀ ਠੀਕ। ਤੁਹਾਨੂੰ ਲੱਗਦਾ ਠੀਕ ਨਹੀਂ ਤੇ ਨਹੀਂ ਠੀਕ, ਚੱਕੋ ਮੈਨੂੰ ਨੀ ਲੋੜ। ਹਾਂ ਕਹਿੰਦੇ ਇੱਕ ਗੱਲ ਤੁਹਾਨੂੰ ਮੈਂ ਕਹਿ ਦਿੰਦਾ, ਮੈਂ ਵਿਗੜਿਓ ਵਿਗੜੈ ਮਤ ਔਰਾ, ਮਤਾ ਕਿਤੇ ਮੇਰੇ ਮਗਰ ਲੱਗ ਕੇ ਹੋਰ ਵੀ ਐਂ ਲੱਗ ਜਿਓ ਥੋਥੋਂ ਨੀ ਝੱਲ ਹੋਣਾ, ਮੈਂ ਤੇ ਝੱਲ ਗਿਆ ਤੇਰੇ ਤੋਂ ਸਹਿ ਨੀ ਹੋਣਾ ਕਿਤੇ ਮੇਰੇ ਮਗਰ ਲੱਗ ਕੇ ਸਟੇਟਮੈਂਟ ਤੂੰ ਵੀ ਓਡੀ ਵੱਡੀ ਦੇ ਦਵੇ, ਸਮਝਦੇ ਹੋ ਗੱਲ, ਮੈਂ ਤੇ ਕਹਿਤਾ ਜਦੋਂ ਕਿਹਾ ਸੱਚ, ਮੈਂ ਜਿਹੜੇ ਰਾਹ ਤੇ ਤੁਰਿਆ ਉਹ ਰਾਹ ਉੱਤੇ ਚੱਲ ਕੇ ਮੈਂ ਤੇ ਝੱਲ ਗਿਆ, ਪਰ ਮਤਾ ਕਿਤੇ ਜੇ ਲੱਤਾਂ ਤੇਰੀਆਂ ਭਾਰ ਨਾ ਝੱਲਣ ਤੇ ਮੇਰੇ ਮਗਰ ਲੱਗ ਕੇ ਤੂੰ ਵੀ ਕਹਿ ਦੇ ਵੀ ਮੈਂ ਏਦਾਂ ਹੀ, ਬੜਾ ਜਿਹਾ ਸੋਚ ਸਮਝ ਕੇ ਆ ਵੀ ਇਹ ਰਾਹ ਔਖਾ, ਇਹ ਰਾਹ ਤੇ ਜੇ ਆਉਣਾ ਤੇ ਸੋਚ ਸਮਝ ਕੇ ਆ ਗਿਆ, ਕਿਤੇ ਮਗਰ ਲੱਗ ਜੇ ਮੇਰੇ ਵੀ ਕਬੀਰ ਚੱਲੇ ਆ ਤੇ ਮੈਂ ਵੀ ਚੱਲਿਆ, ਕਹਿੰਦੇ ਜੇ ਲੱਤਾਂ ਭਾਰ ਝੱਲਦੀਆਂ ਹੋਣਗੀਆਂ ਤਾਂ ਤੁਰੀ ਨਹੀਂ ਤੇ ਸੋਚ ਲਈ, ਕਿਤੇ ਮੇਰੇ ਮਗਰ ਲੱਗ ਕੇ ਤੂੰ ਵੀ ਕਹਿ ਦੇ ਵੀ ਚੱਲ ਮੈਂ ਵੀ ਚੱਲਿਆ, ਐ ਨਹੀਂ ਹੋਣਾ। ਸਾਰੇ ਬੰਦੇ ਸਟੇਟਮੈਂਟਾਂ ਦੇ ਸਕਦੇ ਐ, ਕਬੀਰ ਜੀ ਵਾਲੀਆਂ ਗੱਲਾਂ ਕਰ ਸਕਦੇ ਐ, ਪਰ ਤੁਰਨਾ ਬੜਾ ਔਖਾ। ਇੱਥੇ ਫਿਰ ਕਬੀਰ ਸਾਹਿਬ ਜੀ ਇਹੀ ਗੱਲ ਕਰਦੇ ਵੀ ਧਿਆਨ ਰੱਖਿਓ,
ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ, ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਸਮਝ ਕੇ ਆਇਓ ਔਖੀ ਘਾਟੀ, ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਭਾਈ ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਸੋਚ ਸਮਝ ਕੇ ਆਇਓ ਘਾਟੀ ਮੁਸ਼ਕਲ ਪੈਂਦਾ ਹੈ, ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਸੱਜ ਕੇ ਆਇਓ ਔਖੀ ਘਾਟੀ, ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਘਾਟੀ ਮੁਸ਼ਕਲ ਪੈਂਦਾ ਹੈ, ਘਾਟੀ ਮੁਸ਼ਕਲ ਪੈਂਦਾ ਹੈ, ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਘਾਟੀ ਮੁਸ਼ਕਲ ਪੈਂਦਾ, ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਘਾਟੀ ਮੁਸ਼ਕਲ ਪੈਂਦਾ ਹੈ, ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਪੈਂਦਾ ਹੈ ਘਾਟੀ, ਉਹ ਜੀ ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ, ਭਾਈ ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਆਇਓ ਔਖੀ ਘਾਟੀ ਮੁਸ਼ਕਲ
ਪੜੋ,
ਸੋਚ ਸਮਝ ਕੇ
ਚਾਲ, ਇਹ ਜ਼ਿੰਦਗੀ ਦਾ ਜਿਉਣ ਦਾ ਢੰਗ, ਇਹ ਸਟਾਈਲ ਵੱਖਰਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਕਹਿੰਦੇ ਇਸ ਮਾਰਗ ਤੇ ਤੁਰਨਾ ਖੰਡੇ ਦੀ ਧਾਰ ਤੇ ਤੁਰਨ ਬਰੋਬਰ ਹੈ, ਵਾਲ ਨਾਲੋਂ ਬਰੀਕ ਹੈ ਰਸਤਾ, ਵਾਲ ਨਾਲੋਂ ਨਿੱਕਾ ਹੈ ਤੇ ਖੰਡੇ ਨਾਲੋਂ ਤਿੱਖਾ ਹੈ। ਬੜਾ ਕੁਝ ਸੁਣਨਾ ਸਮਝ ਪਊਗਾ ਜੇ ਤੂੰ ਕਵੇਂ ਮੈਂ ਬੜਾ ਸਟਰੋਂਗ ਹੋ ਗਿਆ, ਲੋਕਾਂ ਨੇ ਕਹਿਣਾ ਲੈ ਇਹ ਰੋਂਦਾ ਹੀ ਨਹੀਂ, ਇਹਨੂੰ ਜ਼ਿਆਦਾ ਹੀ ਚਾਅ ਚੜਿਆ, ਲੋਕੀ ਏਦਾਂ ਕਹਿਣਗੇ ਸਮਝ, ਹੁਣ ਇਸ ਕਰਕੇ ਭੀੜ ਕੀ ਕਹਿੰਦੀ ਹੈ ਉਧਰ ਨੂੰ ਤੁਰ ਪਾਏ ਵੇਖ ਕੇ ਸੋਚ ਸਮਝ ਕੇ ਆਈ ਜਿਸ ਰਾਹ ਤੇ ਤੁਰਨਾ ਜੇ ਲੱਤਾਂ ਭਾਰ ਝੱਲਦੀਆਂ ਹੋਣਗੀਆਂ ਤਾਂ ਆਈ ਜੇ ਤੈਂ ਪਿੱਟ ਸਿਆਪਾ ਇਹੀ ਪਾਈ ਰੱਖਣਾ ਵੀ ਲੋਕ ਐਂ ਕਹਿੰਦੇ ਆ ਦੁਨੀਆ ਐਂ ਕਹਿੰਦੀ ਹੈ ਫਿਰ ਰਹਿਣ ਦੇ ਤੈਨੂੰ ਕਿੰਨੇ ਚਿੱਠੀ ਪਾਈ ਹੈ ਵੀ ਆ ਜਾ ਤੂੰ ਨਾ ਆ ਬੜੇ ਬੰਦੇ ਵੇਖੇ ਨੀ ਵੀ ਤੁਰਦੇ ਪੈਂਦੇ ਆ ਮੁੜ ਕੇ ਫਿਰ ਇਹ ਪੰਗਾ ਪੈ ਜਾਂਦਾ ਵੀ ਲੋਕੀ ਐਂ ਕਹਿੰਦੇ ਆ ਫਲਾਣਾ ਐਂ ਕਹਿੰਦਾ ਫਲਾਣਾ ਐਂ ਕਹਿੰਦਾ ਫਿਰ ਕਹਿਣ ਦੇ ਤੇ ਕਬੀਰ ਜੀ ਕਹਿੰਦੇ ਮੈਂ ਤੁਰਿਆ ਆਪਣੀ ਮਰਜ਼ੀ ਨਾਲ ਤੁਰਿਆ ਕਹਿੰਦੇ ਤੁਹਾਨੂੰ ਮੈਂ ਸਲਾਹ ਇਹ ਦੇਣਾ ਵੀ ਤੁਸੀਂ ਭਾਈ ਲੱਤਾਂ ਭਾਰ ਝੱਲਦੀਆਂ ਹੋਣਗੀਆਂ ਫੇਰ ਆਇਓ ਐਵੇਂ ਮੇਰੇ ਮਗਰ ਲੱਗ ਕੇ ਨਾ ਤੁਸੀਂ ਵੀ ਤੁਰ ਪਿਓ ਵੀ ਅਸੀਂ ਵੀ ਚੱਲ ਪਿਆ ਲੱਤਾਂ ਭਾਰ ਚੱਲਣਗੀਆਂ ਤਾਂ ਤੁਰਿਓ ਨਹੀਂ ਤਾਂ ਰਹਿਣ ਦਿਓ ਹੁਣ ਆਪਾਂ ਕਬੀਰ ਜੀ ਦਾ ਇਹ ਸ਼ਬਦ ਹੈ ਸ਼ੁਰੂ ਤੋਂ ਵੇਖ ਲੈਂਦੇ ਹਾਂ ਸਮਝੀ ਜਾਇਓ ਭਾਈ ਅੱਜ ਦੇ ਹਿਸਾਬ ਨਾਲ ਵੀ ਤੁਹਾਨੂੰ ਸਮਝਣਾ ਪੈਣਾ ਹੈ ਆਪਣੀ ਜ਼ਿੰਦਗੀ ਤੇ ਆਪਾਂ ਲਾ ਕੇ ਵੇਖੀਏ ਇਹਨਾਂ ਨੁਕਤਿਆਂ ਨੂੰ ਸੁਣ ਲਓ ਇੱਕ ਵਾਰ ਫਟਾਫਟ ਸਮਝ ਆ ਜੂ
ਵਿਦਿਆ ਨਾ ਪਰੋਂ ਬਾਦ ਨਹੀਂ ਜਾਣੋ ਹਰ ਗੁਣ ਕਥਤ ਸੁਣਤ ਬਾਰਨੋ
ਕਹਿੰਦੇ ਮੈਂ ਲੋਕਾਂ ਵਾਲੀ ਵਿਦਿਆ ਜਿਹੜੀ ਪੜ੍ਹਾਈ ਜਾ ਰਹੀ ਹੈ ਜੋ ਦੁਨੀਆ ਪੜ੍ਹਾਇਆ ਜਾ ਰਿਹਾ ਹੈ ਉਹ ਨਹੀਂ ਪੜ੍ਹਦਾ ਵੀਰੋ ਭਰਾਵੋ ਭੈਣੋ ਇੱਕ ਪੜ੍ਹਾਈ ਸਕੂਲ ਚ ਕਰਾਈ ਜਾਂਦੀ ਹੈ ਇੱਕ ਪੜ੍ਹਾਈ ਤੁਹਾਨੂੰ ਸਮਾਜ ਕਰਾਉਂਦਾ ਹੈ ਇੱਕ ਸਮਾਜ ਨੇ ਵੀ ਪੜ੍ਹਾਇਆ ਹੋਇਆ ਹੁਣ ਜਿਹੜੀਆਂ ਬੀਬੀਆਂ ਸਾਡੀਆਂ ਜਾਂ ਕਈ ਵੀਰ ਪੁਰਾਣੇ ਆ ਜਿਹੜੇ ਪੜ੍ਹੇ ਨਹੀਂ ਪਰ ਉਹਨਾਂ ਨੂੰ ਸਮਾਜ ਨੇ ਨੀ ਬੜਾ ਕੁਝ ਪੜ੍ਹਾਇਆ ਸਮਾਜ ਨੇ ਦੱਸਿਆ ਨੀ ਵੀ ਐਂ ਖੜੀਦਾ ਐਂ ਬੈਠੀਦਾ ਆਹ ਕਰੀਦਾ ਆਹ ਨਹੀਂ ਕਰੀਦਾ ਸਾਰਾ ਕੁਝ ਕਿੰਨੇ ਪੜ੍ਹਾਇਆ ਬੜਾ ਸਮਾਜ ਤੇ ਇੱਕ ਪੜ੍ਹਾਈ ਸਕੂਲਾਂ ਚ ਕਰਾਈ ਜਾਂਦੀ ਹੈ ਇੱਕ ਪੜ੍ਹਾਈ ਸਮਾਜ ਵਿੱਚ ਕਰਾਈ ਜਾਂਦੀ ਹੈ ਹੁਣ ਮੈਨੂੰ ਦੱਸੋ ਨਿਆਣਾ ਸਕੂਲ ਜ਼ਿਆਦਾ ਰਹਿੰਦਾ ਕਿ ਸਮਾਜ ਚ ਜ਼ਿਆਦਾ ਰਹਿੰਦਾ ਬੋਲੋ ਸਮਾਜ ਵਿੱਚ ਹੁਣ ਫਿਰ ਜ਼ਿਆਦਾ ਪੜ੍ਹਾਈ ਕਿਹੜੀ ਲਊ ਭਲਾ ਜੋ ਸਮਾਜ ਵਿੱਚ ਪੜ੍ਹਾਇਆ ਜਾ ਰਿਹਾ ਸਾਡੇ ਬੰਦੇ ਪੜ੍ਹੇ ਲਿਖੇ ਵੀ ਠੱਗੀਆਂ ਮਾਰਦੀਆਂ ਕਿਉਂ ਨਹੀਂ ਛੱਡਦੇ ਕਹਿੰਦੇ ਲੀਡਰ ਲੁੱਟ ਕੇ ਲੈ ਗਏ ਲੀਡਰਾਂ ਤੋਂ ਪੜ੍ਹਿਆ ਲਿਖਿਆ ਕਿਹੜਾ ਬਥੇਰੇ ਪੜ੍ਹੇ ਲਿਖੇ ਆ ਜਿਹੜੇ ਡਾਕਟਰਾਂ ਨੇ ਭਰੂਣ ਹੱਤਿਆ ਕੀਤੀ ਹੈ ਬੱਚੇ ਢਿੱਡਾਂ 'ਚ ਕੁੱਖਾਂ 'ਚ ਮਾਰੇ ਆ ਕੀ ਪੜ੍ਹੇ ਲਿਖੇ ਨੇ ਵੱਡੇ ਵੱਡੇ ਵਕੀਲ ਪੜ੍ਹੇ ਲਿਖੇ ਨੇ ਵੱਡੇ ਵੱਡੇ ਜੱਜ ਪੜ੍ਹੇ ਲਿਖੇ ਨੇ ਰਿਸ਼ਵਤਾਂ ਲੈਂਦੇ ਨਹੀਂ ਭਲਾ ਬੋਲੋ ਅੱਛਾ ਇਹ ਜਿਹੜੀ ਪੜ੍ਹਾਈ ਹੈ ਇਹ ਸਕੂਲਾਂ ਨੇ ਪੜ੍ਹਾਈ ਹੈ ਕਿ ਸਮਾਜ ਨੇ ਪੜ੍ਹਾਈ ਹੈ ਬੋਲੋ ਤੇ ਜਿੰਨਾ ਚਿਰ ਸਮਾਜ ਦੀ ਜਿਹੜੀ ਐਜੂਕੇਸ਼ਨ ਚੇਂਜ ਨਹੀਂ ਕਰਦੇ ਉਹਨਾਂ ਚਿਰ ਲੋਕ ਇਦਾਂ ਦੇ ਹੀ ਰਹਿਣਗੇ ਸਮਾਜ ਬਦਲੇਗਾ ਫਿਰ ਲੋਕਾਂ ਬਦਲਣਾ ਸਮਾਜ ਵਿੱਚ ਪੜ੍ਹਾਇਆ ਜੋ ਜਾਂਦਾ ਹੈ ਉਹ ਕੀ ਹੈ ਸਕੂਲਾਂ 'ਚ ਤੇ ਪੜ੍ਹਾਈ ਵੱਖਰੀ ਹੈ ਜਿਹੜਾ ਸਮਾਜ ਪੜ੍ਹਾ ਦਿੰਦਾ ਆਲੇ ਦੁਆਲੇ ਸਾਨੂੰ ਆਹ ਕਰਨਾ ਆਹ ਨਹੀਂ ਕਰਨਾ ਐਂ ਕਰਨਾ ਐਂ ਹੁੰਦਾ ਐਂ ਹੁੰਦਾ ਸਮਾਜ ਪੜ੍ਹਾਉਂਦਾ ਹੁਣ ਲੜਕੀ ਦੱਸਿਓ ਭਲਾ ਲੜਕੀ ਜਦੋਂ ਸਹੁਰੇ ਘਰ ਜਾਂਦੀ ਹੈ ਡੋਲੀ ਤੁਰਦੀ ਰੋਂਦੀ ਕਿ ਨਹੀਂ ਰੋਂਦੀ ਇਹ ਕੌਣ ਪੜ੍ਹਾਉਂਦਾ ਸਮਾਜ ਜੇ ਨਾ ਰੋਵੇ ਭਲਾ ਉਹ ਕਹੇ ਕੋਈ ਨੀ ਮੈਨੂੰ ਕੋਈ ਰੋਣਾ ਨੀ ਆਉਂਦਾ ਕੱਲ ਨੂੰ ਫੇਰ ਆ ਜਾਣਾ ਰੋਣ ਵਾਲੀ ਕਿਹੜੀ ਗੱਲ ਹੈ ਜੇ ਐਂ ਕਹਿੰਦੇ ਲੋਕੀ ਕਹਿਣਗੇ ਤੂੰ ਪਾਗਲ ਹੋ ਗਈ ਰੋਣਾ ਬੜਾ ਜ਼ਰੂਰੀ ਹੈ ਇੱਥੇ ਰੋਣਾ ਜ਼ਰੂਰੀ ਹੈ ਇਹ ਰੋਣ ਦਾ ਟਾਈਮ ਹੈ ਤੈਨੂੰ ਰੋਣਾ ਪੈਣਾ ਉਹ ਕਹੇ ਮੈਨੂੰ ਰੋਣਾ ਆਉਂਦਾ ਨੀ ਕਹਿਣਗੇ ਰੋਣ ਵਾਲਾ ਮੂੰਹ ਬਣਾ ਲੈ ਵੀ ਮੈਨੂੰ ਰੋਣਾ ਆ ਰਿਹਾ ਹੈਗਾ ਕਿ ਨਹੀਂ ਇਹ ਕਿਹਨੇ ਪੜ੍ਹਾਇਆ ਸਮਾਜ ਨੇ ਪੜ੍ਹਾਇਆ ਜਦੋਂ ਲਾਸ਼ ਜਾਊਗੀ ਭੈੜੇ ਮੂੰਹ ਬਣਾ ਕੇ ਤੁਰਨਾ ਨਹੀਂ ਵੀ ਰੋਣਾ ਆਉਂਦਾ ਤਾਂ ਵੀ ਰੋਣ ਵਾਂਗੂ ਮੂੰਹ ਕਰਕੇ ਤੁਰੋ ਇਹ ਦੱਸਿਆ ਇਹ ਸਾਡੇ ਸਮਾਜ ਨੇ ਦੱਸਿਆ ਵਿਆਹ ਵਾਲੇ ਦਿਨ ਜੇ ਲੜਕੀ ਚਿੱਟੇ ਕੱਪੜੇ ਪਾਇਆ ਵੇ ਤੇ ਕੀ ਕਹਿਣਗੇ ਤੂੰ ਪਾਗਲ ਹੈ ਚਿੱਟੇ ਕੱਪੜੇ ਤੇ ਵਿਧਵਾ ਪਾਉਂਦੀ ਹੈ ਇਹ ਕਿਹਨੇ ਦੱਸਿਆ ਸਮਾਜ ਨੇ ਤੇ ਬਾਹਰਲੇ ਦੇਸ਼ਾਂ 'ਚ ਅਮਰੀਕਾ ਕੈਨੇਡਾ ਵਿੱਚ ਲੜਕੀ ਦਾ ਵਿਆਹ ਹੁੰਦਾ ਚਿੱਟੇ ਕੱਪੜੇ ਪਾ ਕੇ ਹੁੰਦਾ ਉੱਥੇ ਚਿੱਟੇ ਕੱਪੜੇ ਪਾਏ ਜਾਂਦੇ ਹਰ ਚੀਜ਼ ਸਮਾਜ ਨੇ ਪੜ੍ਹਾਈ ਹੈ ਪ੍ਰਭੂ ਸਮਾਜ ਜੋ ਸਾਨੂੰ ਪੜ੍ਹਾ ਰਿਹਾ ਅਸੀਂ ਪੜ੍ਹਦੇ ਹਾਂ ਤੇ ਕਬੀਰ ਜੀ ਕਹਿੰਦੇ ਆਹ ਪੜ੍ਹਾਈ ਜਿਹੜੀ ਲੋਕੀ ਪੜ੍ਹਦੇ ਫਿਰਦੇ ਨਾ ਵਿਦਿਆ ਨਾ ਪਰੋ ਮੈਂ ਨਹੀਂ ਪੜ੍ਹਦਾ ਉਹ ਵਿਦਿਆ ਜੋ ਸਮਾਜ ਪੜ੍ਹਾ ਰਿਹਾ ਜੋ ਲੋਕ ਪੜ੍ਹਾ ਰਹੇ ਨੇ ਜੋ ਆਲਾ ਦੁਆਲਾ ਮੈਨੂੰ ਪੜ੍ਹਾਉਣਾ ਚਾਹੁੰਦਾ ਹੈ ਜੋ ਮੈਨੂੰ ਦੁਨੀਆ ਸਮਝਾਉਣਾ ਚਾਹੁੰਦੀ ਹੈ ਮੈਂ ਨਹੀਂ ਉਸ ਰਾਹ ਤੇ ਤੁਰਨਾ ਮੈਂ ਉਹ ਨਹੀਂ ਪੜ੍ਹਦਾ ਜੋ ਲੋਕ ਪੜ੍ਹਾਉਂਦੇ ਆ। ਸਾਡਾ ਸਮਾਜ ਜੋ ਪੜ੍ਹਾਉਂਦਾ ਮੈਂ ਨਹੀਂ ਪੜ੍ਹਦਾ, ਪਰ ਪੜ੍ਹਾਇਆ ਜਾਂਦਾ। ਹੁਣ ਸਾਡੇ ਦਿਮਾਗ 'ਚ ਇੱਕ ਗੱਲ ਵੇਖੋ ਕਿੱਦਾਂ ਵਾੜੀ ਹੈ, ਸਮਝਿਓ। ਨੂੰਹ ਨੂੰ ਸੱਸ ਕਹਿੰਦੀ ਹੈ ਮੈਂ ਤੈਨੂੰ ਆਪਣੀ ਕੀ ਬਣਾ ਕੇ ਰੱਖਣਾ, ਧੀ। ਤੇ ਧੀ ਨੂੰ ਸਮਝਾਇਆ ਜਾਂਦਾ ਵੀ ਸੱਸ ਨੂੰ ਕੀ ਸਮਝੀ ਭਲਾ, ਬੋਲੋ। ਮਾਂ ਮਾਂ ਨੂੰ ਤੇ ਧੀ ਹੁਣ ਆਪਣੇ ਘਰੇ ਗਈ ਹੈ, ਸੱਸ ਨੇ ਕਹਿਤਾ ਤੂੰ ਮੇਰੀ ਧੀ ਹੈ, ਮੇਰੀ ਪੁੱਤੀਆਂ ਵਰ ਤੂੰ ਧੀ ਹੈ ਮੇਰੀ। ਤੇ ਉਹਨੂੰ ਸਮਝਾ ਤਾ ਵੀ ਇਹਨੂੰ ਆਪਣੀ ਮਾਂ ਸਮਝੀ, ਉਹ ਕਹਿੰਦੀ ਠੀਕ ਹੈ। ਹੁਣ ਪਹਿਲੇ ਦਿਨ ਹੀ ਗਈ ਹੈ, ਸਵੇਰੇ ਸੁੱਤੀ ਪਈ ਹੈ 10 ਵਜੇ ਤੱਕ। ਉਹ ਕਹਿੰਦੇ ਆ ਵੀ ਕੀ ਗੱਲ, ਮਾਂ ਆਈ ਸੱਸ ਆਈ ਵੀ ਉੱਠੀ ਨੀ, ਕਹਿੰਦੀ ਮੇਰੀ ਬੇਬੇ ਤੇ ਮੇਰੀ ਮਾਂ ਤੇ ਕਹਿੰਦੀ ਹੁੰਦੀ ਸੀ ਵੀ ਸੁੱਤੀ ਰਹਿ ਕੋਈ ਫਰਕ ਨਹੀਂ ਪੈਂਦਾ, ਮਾਂ ਤੇ ਐ ਮੰਨੂ ਨਾ। ਫਿਰ ਇੱਕ ਗੱਲ ਦੱਸੋ ਭੈਣੋ, ਜਵਾਬ ਦਿਓ। ਨੂੰ ਸੱਸ ਨੂੰ ਅਸੀਂ ਆਮ ਇਹ ਸ਼ਬਦ ਵਰਤਦੇ ਹਾਂ ਵੀ ਸੱਸ ਨੂੰ ਬਣੇ, ਸੱਸ ਮਾਂ ਬਣੇ ਤੇ ਧੀ ਨੂੰ ਜਿਹੜੀ ਹੈ ਉਹ ਧੀ ਬਣੇ। ਪਰ ਆਪਣੀ ਧੀ ਨੂੰ ਤੇ ਥੱਪੜ ਵੀ ਮਾਰ ਲੈਂਦਾ, ਅਗਲਾ ਮਾਰ ਲੈਂਦਾ ਕਿ ਨਹੀਂ ਮਾਰ ਲੈਂਦਾ, ਥੱਪੜ ਮਾਰ ਲੈਂਦਾ। ਆਪਣੀ ਮਾਂ ਨੂੰ ਧੀਆਂ ਜੋ ਮਰਜ਼ੀ ਕਹਿ ਲੈਂਦੀਆਂ ਕਿ ਨਹੀਂ ਕਹਿ ਲੈਂਦੀਆਂ, ਆਪਣੀ ਮਾਂ ਨੂੰ ਕਹਿ ਲੈਂਦੀਆਂ ਕਿ ਨਹੀਂ, ਸੱਸ ਨੂੰ ਕਹਿ ਸਕਦੀਆਂ ਨਹੀਂ ਕਹਿ ਸਕਦੀਆਂ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਇਹ ਏਦਾਂ ਹੈ, ਇਹ ਪਤਾ ਕਿਵੇਂ, ਇਹ ਏਦਾਂ ਹੈ ਵੀ ਮਾਲਕ ਨੌਕਰ ਬਣੇ, ਮਾਲਕ ਨੌਕਰ ਐਂ ਕਿਉਂ ਨਹੀਂ ਕਹਿੰਦੇ ਵੀ ਮਾਲਕ ਮਾਲਕ ਬਣੇ, ਨੌਕਰ ਆਪਣੀ ਡਿਊਟੀ ਆਪਣੀ ਡਿਊਟੀ ਕਰੇ, ਹਰ ਬੰਦਾ ਜੋ ਹੈਗਾ ਉਹੀ ਬਣੇ। ਫਿਰ ਦੁਬਾਰਾ ਸਮਝੋ ਜੇ ਤੁਹਾਡੇ ਗੱਲ ਪਕੜ ਚ ਆ ਜੇ, ਕਿਉਂਕਿ ਇਹ ਗੱਲ ਉਲਝਣ ਵਾਲੀ ਹੈ, ਕਈ ਵਾਰੀ ਦਾ ਅਰਥ ਹੋਰ ਪਾਸੇ ਚਲੇ ਜਾਂਦਾ। ਫਿਰ ਸਮਝੋ ਜਰਾ ਕੁ ਨੁਕਤਾ ਸਮਝੋ। ਹੁਣ ਮੰਨ ਲਓ ਆਫੀਸਰ ਨੂੰ ਅਗਲਾ ਕਵੇ ਵੀ ਇਹ ਮੇਰਾ, ਇਹ ਤੇ ਮੇਰਾ ਪਿਓ ਹੈ, ਕੰਮ ਕਰਦਾ ਜਿੱਥੇ, ਇੰਪਲਾਈ ਹੈ ਬੰਦਾ। ਵੱਡੇ ਇੰਸਪੈਕਟਰ ਕਹਿੰਦਾ ਹੈ DSP ਨੂੰ ਵੀ ਇਹ ਤੇ ਮੇਰਾ ਪਿਓ ਹੈ, ਤੇ ਪਿਓ ਦੇ ਅਗਲੇ ਗੱਲ ਮੈਂ ਨੀ ਸੁਣਦਾ ਬਾਪੂ, ਮੈਂ ਨੀ ਤੇਰੀ ਗੱਲ ਮੰਨਣੀ, ਕੰਮ ਹੋ ਸਕਦਾ ਕਦੇ? ਉਹ ਪਿਓ ਨੂੰ ਪਿਓ ਸਮਝੇ, DSP ਨੂੰ DSP ਸਮਝੇ, ਆਪਣੀ ਆਪਣੀ ਥਾਂ ਹੈ ਰਿਸ਼ਤੇ ਦੀ। ਵੇਖੋ ਮਾਂ ਮਾਂ ਹੈ ਤੇ ਸੱਸ ਸੱਸ ਹੈ, ਨੂੰਹ ਨੂੰਹ ਹੈ, ਧੀ ਧੀ ਹੈ। ਜੇ ਤੁਸੀਂ ਮਿਲ ਗੋਭਾ ਕਰੋਗੇ ਇਹਨਾਂ ਰਿਸ਼ਤਿਆਂ ਨੂੰ, ਮਿਲ ਗੋਭਾ ਕਰੋਗੇ, ਫਿਰ ਜਦੋਂ ਧੀ ਵਾਂਗੂ ਨੂੰਹ ਨੇ ਬੋਲਣਾ ਝੱਲਿਆ ਨਹੀਂ ਜਾਣਾ, ਜਦੋਂ ਮਾਂ ਵਾਂਗੂ ਸੱਸ ਨੇ ਝਿੜਕ ਮਾਰਨੀ ਹੈ ਉਦੋਂ ਨੂੰਹ ਤੋਂ ਵੀ ਝੱਲੀ ਨਹੀਂ ਜਾਣੀ, ਦੋਨਾਂ ਤੋਂ ਹੀ ਨਹੀਂ ਝੱਲੀ ਜਾਣੀ। ਏਦਾਂ ਦਿਮਾਗ ਚ ਹੋਣਾ ਚਾਹੀਦਾ ਵੀ ਇਹ ਮੇਰੀ ਮਾਂ ਹੈ, ਮਾਂ ਸਾਹਮਣੇ ਮੈਂ 12 ਵਜੇ ਤੱਕ ਵੀ ਸੌ ਸਕਦੀ ਹਾਂ, ਪਰ ਸੱਸ ਦੇ ਘਰੇ ਆਈ ਹਾਂ, ਸੱਸ ਦੇ ਘਰੇ ਮੈਂ 12 ਵਜੇ ਤੱਕ ਨਹੀਂ ਸੌ ਸਕਦੀ, ਇੱਥੇ ਮੈਨੂੰ ਸਵੇਰੇ ਉੱਠ ਕੇ ਕੰਮ ਕਰਨਾ ਪੈਣਾ। ਇਸੇ ਤਰ੍ਹਾਂ ਇਸੇ ਤਰ੍ਹਾਂ ਸੱਸ ਸਮਝੇ ਆਪਣੀ ਬੇਟੀ ਨੂੰ ਮੈਂ ਥੱਪੜ ਵੀ ਮਾਰ ਸਕਦੀ ਹਾਂ, ਪਰ ਇਹ ਮੇਰੀ ਨੂੰਹ ਹੈ, ਨੂੰਹ ਨੂੰ ਮੈਂ ਆਪਣੀ ਬੇਟੀ ਵਾਂਗੂ ਝਿੜਕ ਨਹੀਂ ਸਕਦੀ। ਆਪਣੇ ਆਪਣੇ ਰਿਸ਼ਤੇ ਨੂੰ ਸਮਝੀਏ, ਜਿਹੜਾ ਰਿਸ਼ਤਾ ਹੁੰਦਾ ਹੈ ਹਰ ਰਿਸ਼ਤੇ ਦੀ ਆਪਣੀ ਆਪਣੀ ਥਾਂ ਹੈ, ਆਪਣੀ ਆਪਣੀ ਅਹਿਮੀਅਤ ਹੈ, ਇਹ ਮਿਲ ਗੋਭੇ ਨਹੀਂ ਹੋ ਸਕਦੇ ਕਦੇ। ਸੱਸ ਕਵੇ ਮੈਂ ਤੇ ਧੀ ਸਮਝੀ ਸੀ, ਮੈਂ ਤੇ ਧੀ ਸਮਝ ਕੇ ਥੱਪੜ ਮਾਰਤਾ ਸੀ, ਮੇਰਾ ਕਿਹੜਾ ਗੁੱਸਾ ਕਰੂ, ਮੇਰੀ ਆਪਣੀ ਧੀ ਤੇ ਗੁੱਸਾ ਨਹੀਂ ਕਰਦੀ, ਮੈਂ ਕਿਹਾ ਚੱਲ ਇਹਨੂੰ ਵੀ ਇੱਕ ਮਾਰ ਦੇਣੀ ਹੈ। ਆਪਾਂ ਕਹਾਂਗੇ ਐ ਨਹੀਂ ਕੰਮ ਚੱਲਣਾ, ਏਦਾਂ ਥੋੜਾ ਹੋ ਸਕਦਾ। ਤੇ ਨੂੰ ਨੂੰ ਨੇ ਨੂੰ ਦਵੇ ਜਵਾਬ, ਮੈਂ ਨਹੀਂ ਕਰਦੀ ਕੰਮ, ਮੈਂ ਨਹੀਂ ਕਰਨਾ। ਆਪਾਂ ਕਹਾਂਗੇ ਤੂੰ ਐਂ ਕਿਉਂ ਬੋਲਦੀ ਹੈ, ਉਹ ਕਹੂ ਮੈਂ ਆਪਣੀ ਮਾਂ ਨੂੰ ਵੀ ਬੋਲਦੀ ਸੀ, ਇਹਨਾਂ ਨੇ ਕਿਹਾ ਸੀ ਮੈਂ ਤੇਰੀ ਮਾਂ ਹੀ ਹਾਂ, ਮੈਂ ਕਿਹਾ ਚੱਲ ਮੈਂ ਤੈਨੂੰ ਵੀ ਬੋਲਾਂ, ਮੈਂ ਤੇ ਤੜਕਈ ਚੱਕ ਤਾਂ ਫੱਟੇ। ਸਮਝਦੇ ਹੋ ਗੱਲ? ਤਾਂ ਮੈਂ ਕਹਿੰਦਾ ਜਿਹੜਾ ਜਿੱਥੇ ਹੈਗਾ ਉੱਥੇ ਰੱਖੀਏ। ਵੇਖੋ ਮਾਂ ਦੀ ਪੂਰੀ ਰਿਸਪੈਕਟ ਹੈ, ਸੱਸ ਦੀ ਵੀ ਪੂਰੀ ਰਿਸਪੈਕਟ ਹੈ, ਧੀ ਦੀ ਇੱਜ਼ਤ ਪੜਦਾ ਪਾਉਂਦੇ ਕਿ ਨਹੀਂ ਧੀ ਦੀ ਗੱਲ ਤੇ, ਤੇ ਨੂੰਹ ਦੀ ਗੱਲ ਤੇ ਵੀ ਪਾ ਕੇ ਰੱਖੀਏ। ਮਤਲਬ ਇਹ ਹੈ ਕਿ ਹਰ ਰਿਸ਼ਤਾ ਜਿਹੜਾ ਉਹਨੂੰ ਮਿਲ ਗੋਭਾ ਨਾ ਕਰੀਏ। ਘਰੇ ਮੇਰਾ ਪਿਓ ਪਿਓ ਹੈ ਪਰ ਮੈਂ ਜਿੱਥੇ ਕੰਮ ਕਰਦਾ ਉੱਥੇ ਮੈਂ ਪਿਓ ਵਾਲੇ ਲਾਡ ਨਹੀਂ ਕਰ ਸਕਦਾ, ਉੱਥੇ ਮੈਨੂੰ ਡਿਊਟੀ ਪੂਰੀ ਕਰਨੀ ਪੈਣੀ। ਅਗਲਾ ਜੇ ਮੈਨੂੰ ਕਹਿ ਦੇਵੇ ਤੂੰ ਮੈਂ ਤੈਨੂੰ ਆਪਣਾ ਪੁੱਤ ਬਣਾ ਲਿਆ, ਮੈਂ ਕਿਹਾ ਅੱਛਾ ਭਾਪਾ ਮੈਂ ਉਹਦੀ ਬਦਲ ਜਾ, ਮੈਂ ਨਹੀਂ ਫਿਰ ਕਰਦਾ, ਹੁਣ ਹੋਰਾਂ ਤੋਂ ਕਰਾ ਲੈ। ਅਗਲਾ ਕਹਿੰਦਾ ਐਂ ਥੋੜਾ ਬਣਾਇਆ ਸੀ ਤੈਨੂੰ, ਏਦਾਂ ਥੋੜਾ ਹੋਣਾ। ਇਸ ਕਰਕੇ ਇਹ ਗੱਲ ਸਮਝਿਓ, ਹਰ ਰਿਸ਼ਤਾ ਉਹਦਾ ਇੱਕ ਥਾਂ, ਉਹਦੀ ਇੱਕ ਰਿਸਪੈਕਟ ਹੈ। ਜਵਾਈ ਹੈ ਜਿਹੜਾ ਕਹੇ ਸੱਸ ਮੇਰੀ ਮਾਂ ਹੈ, ਆਪਾਂ ਕਹਾਂਗੇ ਠੀਕ ਹੈ, ਪਰ ਹੁਣ ਜਿਵੇਂ ਪੁੱਤ ਮਾਂ ਦੀ ਗੋਦੀ ਦੇ ਵਿੱਚ ਪੈ ਜਾਂਦਾ ਐ ਸੱਸ ਦੀ ਗੋਦੀ ਚ ਕਿਵੇਂ ਪਊਗਾ ਅਗਲਾ ਰਿਸ਼ਤਾ? ਤੇ ਮਾਂ ਮਾਂ ਰਹਿਣੀ ਹੈ, ਸੱਸ ਸੱਸ ਰਹਿਣੀ ਹੈ। ਮਾਵਾਂ ਤੇ ਧੀਆਂ ਲੜ ਵੀ ਪੈਂਦੀਆਂ, ਝਗੜਾ ਵੀ ਕਰ ਲੈਂਦੀਆਂ, ਸਭ ਕੁਛ ਕਰੀ ਜਾਂਦੀ। ਇਸ ਕਰਕੇ ਆਪਣੇ ਆਪਣੇ ਰਿਸ਼ਤੇ ਉਹਨਾਂ ਦੀ ਥਾਂ ਰਿਸਪੈਕਟ, ਮਾਂ ਦੀ ਆਪਣੀ ਰਿਸਪੈਕਟ ਹੈ, ਸੱਸ ਦੀ ਆਪਣੀ ਰਿਸਪੈਕਟ ਹੈ, ਮਾਂ ਦੀ ਆਪਣੀ ਥਾਂ, ਸੱਸ ਦੀ ਆਪਣੀ ਥਾਂ। ਪਰ ਸਮਾਜ ਦੇ ਵਿੱਚ ਪੜ੍ਹਾਇਆ ਜਾਂਦਾ, ਸਮਾਜ ਦੱਸਿਆ ਇੱਦਾਂ ਜਾਂਦਾ। ਹੁਣ ਇਹ ਜਿੰਨਾ ਕੁਝ ਪੜ੍ਹਾਇਆ ਜਾਂਦਾ ਲੋਕ ਕੀ ਪੜ੍ਹਾਉਂਦੇ ਆ, ਮੈਂ ਉਹ ਨਹੀਂ ਪੜ੍ਹਦਾ, ਮੈਂ ਉਹ ਪੜ੍ਹਦਾ ਜੋ ਠੀਕ ਹੈ, ਮੈਂ ਉਹ ਪੜ੍ਹਦਾ ਜੋ ਸਹੀ ਹੈ, ਉਹ ਮੈਂ ਪੜ੍ਹਦਾ। ਤੇ ਇੱਥੇ ਵੇਖੋ ਜਿਹੜਾ ਬਚਨ ਆਪਾਂ ਪੜ੍ਹ ਰਹੇ ਸੀ ਉਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ, ਲੋ ਸੁਣੋ ਸ਼ੁਰੂ ਤੋਂ।
ਵਿਦਿਆ ਨਾ ਪਰੋਂ ਬਾਦ ਨਹੀਂ ਜਾਣੋ, ਹਰ ਗੁਣ ਕਥਤ ਸੁਣਤ ਬਹੁਰਨੋ।
ਕਹਿੰਦੇ ਮੈਂ ਤੇ ਹਰੀ ਦੇ ਗੁਣਾਂ ਵੱਲ ਵੇਖ ਕੇ ਨਾ, ਜਿਹੜਾ ਫੈਲਿਆ ਹੋਇਆ ਹਰੀ ਹੈ ਸਰਬ ਵਿਆਪੀ, ਇਹਨੂੰ ਵੇਖ ਕੇ ਮੈਂ ਤੇ ਮਸਤ ਹੋਇਆ ਹੋਇਆ, ਮੈਂ ਇਹਦੇ ਵੱਲ ਵੇਖਦਾ, ਮੈਂ ਨਹੀਂ ਵੇਖਦਾ ਲੋਕੀ ਕੀ ਪੜ੍ਹਾਉਂਦੇ ਨੇ, ਲੋਕੀ ਕੀ ਕਹਿੰਦੇ ਨੇ, ਦੁਨੀਆ ਕੀ ਕਹਿੰਦੀ, ਮੈਂ ਨਹੀਂ ਪੜ੍ਹਦਾ। ਸਮਾਜ ਮੈਨੂੰ ਕੀ ਪੜ੍ਹਾਉਂਦਾ ਮੈਂ ਨਹੀਂ ਪੜ੍ਹਦਾ, ਮੈਂ ਵਾਦ ਵਿਵਾਦ ਵਿੱਚ ਨਹੀਂ ਪੈਂਦਾ। ਉਹ ਕਹਿੰਦੇ ਆ ਮੈਂ ਤੇ ਹਰ ਗੁਣ ਕਥਿਤ ਸੁਣਤ ਬਹੁ ਰਾਨੋ, ਕਹਿੰਦੇ ਮੈਂ ਤੇ ਹਰੀ ਨੂੰ ਵੇਖਦਾ, ਸੁਣਦਾ, ਕਥਦਾ, ਸਮਝਦਾ ਤੇ ਮੈਂ ਤੇ ਮਸਤ ਰਹਿੰਦਾ। ਬਹੁ ਰਾਨੋ ਕਹੀਏ ਮਸਤ, ਆਪਣੀ ਮਸਤੀ ਆਪਣੇ ਰੰਗ ਚ ਰਹੀਦਾ। ਹਾਂਜੀ,
ਮੇਰੇ ਬਾਬਾ ਮੈਂ ਬੋਰਾ, ਸਭ ਖਲਕ ਸਿਆਣੀ ਮੈਂ ਬੋਰਾ, ਮੈਂ ਬਿਗੜਿਓ ਬਿਗੜੇ ਮਤ ਔਰਾ।
ਬਸ ਮੇਰੀ ਤੇ ਕਹਿੰਦੇ ਸਲਾਹ ਹੈ, ਮਤਾਂ ਕਿਤੇ ਮੇਰੇ ਮਗਰ ਲੱਗ ਕੇ ਤੁਸੀਂ ਵੀ ਐਂ ਲੱਗ ਜਾਓ ਕਰਨ, ਕਹਿੰਦੇ ਲੱਤਾਂ ਭਾਰ ਚੱਲਦੀਆਂ ਹੋਣਗੀਆਂ ਤਾਂ ਕਰਿਓ ਭਾਈ। ਮੈਂ ਇਹ ਰਾਹ ਤੇ ਚੱਲਿਆ, ਲੋਕੀ ਸਿਆਣੇ ਆ ਕਹਿੰਦੇ ਲੋਕਾਂ ਭਾਣੇ ਮੈਂ ਕਮਲਾ ਹੀ ਸਹੀ। ਲੋਕ ਸਿਆਣੇ ਐ, ਐਂ ਨਾ ਸਮਝ ਲਓ ਮੇਰੇ ਮਗਰ ਲੱਗ ਜਾਓ, ਇੰਨਾ ਸੌਖਾ ਨਹੀਂ, ਮੈਂ ਤੁਰਿਆ ਮਤਾਂ ਮੇਰੇ ਮਗਰ ਲੱਗ ਜਾਓ ਕਿਤੇ, ਸੋਚ ਸਮਝ ਕੇ ਆਇਓ। ਅਗਲੀ ਪੰਕਤੀ,
ਆਪ ਨਾ ਬਾਰਾ ਰਾਮ ਕੀਓ ਬਾਰਾ, ਸਤਿਗੁਰ ਯਾਰ ਗਇਓ ਭ੍ਰਮ ਮੋਰਾ।
ਕਹਿੰਦੇ ਮੈਂ ਜਿਹੜਾ ਮਸਤ ਹੋਇਆ ਫਿਰਦਾ ਨਾ, ਮੈਂ ਮਸਤ ਆਪੇ ਹੀ ਨਹੀਂ ਹੋਇਆ, ਮੈਨੂੰ ਮਸਤ ਕਰ ਦਿੱਤਾ ਹੈ, ਮੈਨੂੰ ਮਸਤ ਕਰ ਦਿੱਤਾ। ਮਸਤ ਕਿਵੇਂ ਕਰ ਦਿੱਤਾ ਹੈ? ਕਹਿੰਦੇ ਜਦੋਂ ਮੈਂ ਤੈਨੂੰ ਵੇਖਦਾ, ਆ ਵੇਖੋ ਸਰਬ ਵਿਆਪੀ ਨੂੰ ਵੇਖਦੇ ਹਾਂ ਤੇ ਆਪਣੇ ਆਪ ਮਸਤੀ ਚੜ੍ਹਦੀ ਹੈ। ਕੁਦਰਤ ਦੇ ਸਿਸਟਮ ਨੂੰ ਵੇਖੋ, ਇੱਕ ਇੱਕ ਚੀਜ਼ ਨੂੰ ਵੇਖੋ, ਤੁਹਾਨੂੰ ਵੇਖ ਕੇ ਇਹ ਹਿਪਨੋਟਾਈਜ਼ ਕਰ ਦਿੰਦੀ ਹੈ, ਮਸਤ ਕਰ ਦਿੰਦੀ ਹੈ। ਕੁਦਰਤ ਦਾ ਇੱਕ ਇੱਕ ਪਾਰਟ ਹੈ ਜਿਹੜਾ ਸਾਨੂੰ ਮਸਤ ਕਰਦਾ ਹੈ। ਕਹਿੰਦੇ ਤੇਰੇ ਚ ਖਿੱਚ ਹੀ ਇੰਨੀ ਹੈ, ਤੂੰ ਸੋਹਣਾ ਹੀ ਇੰਨਾ, ਤੈਨੂੰ ਵੇਖ ਕੇ ਮੇਰਾ ਮਨ ਮੋਹਿਆ ਜਾਂਦਾ ਹੈ। ਅਤ ਸੁੰਦਰ ਮਨ ਮੋਹਨ ਪਿਆਰੇ, ਸਭੂ ਮਦ ਨਰਾਰੇ। ਕਹਿੰਦੇ ਤੂੰ ਸੋਹਣਾ ਹੀ ਇੰਨਾ, ਮੈਂ ਆਪ ਕਮਲਾ ਨਹੀਂ ਹੋਇਆ, ਬੌਲਾ ਮਸਤ ਨਹੀਂ ਹੋਇਆ, ਤੈਂ ਮੈਨੂੰ ਮਸਤ ਕੀਤਾ। ਕੋਈ ਬੰਦਾ ਨਹੀਂ ਜਿੰਨੀ ਗੱਲ ਚੱਲ ਰਹੀ ਹੈ। ਆ ਸਰਬ ਵਿਆਪੀ ਜਿਹੜਾ ਸਿਸਟਮ ਹੈ ਕੁਦਰਤ ਦਾ, ਇਹ ਬੰਦੇ ਨੂੰ ਮੋਹ ਲੈਂਦਾ ਸਾਰੇ ਦਾ ਸਾਰਾ, ਐਡਾ ਵੱਡਾ। ਤੂੰ ਨਾਰਾਜ਼ ਹੋ ਸਕਦਾ ਮੇਰੇ ਨਾਲ, ਫਲਾਣਾ ਬੰਦਾ ਮੈਨੂੰ ਨਹੀਂ ਚੰਗਾ ਲੱਗਦਾ, ਪਰ ਇੱਥੇ ਇੱਕ ਬੰਦਾ ਥੋੜਾ ਯਾਰ। ਅੱਜ ਦੀ ਘੜੀ ਵਿੱਚ 750 ਕਰੋੜ ਤੋਂ ਵੀ ਵੱਧ ਪਾਪੂਲੇਸ਼ਨ ਹੈ ਪੂਰੇ ਵਰਲਡ ਦੀ ਇੰਨੀ ਦੁਨੀਆ ਹੈ, ਤੂੰ ਇੱਕ ਤੋਂ ਨਾਰਾਜ਼ ਹੋ ਸਕਦਾ ਹੈ। ਇੱਥੇ ਤੇ ਅਰਬਾਂ ਖਰਬਾਂ ਖਰਬਾਂ ਦਰਖਤ ਨੇ, ਖਰਬਾਂ ਚਿੜੀਆਂ ਨੇ, ਨਿੱਕੇ ਨਿੱਕੇ ਜੀਵ ਨੇ। ਤੇਰੀ ਨਾਰਾਜ਼ਗੀ ਇੱਕ ਬੰਦੇ ਨਾਲ ਹੋ ਸਕਦੀ ਹੈ, ਪਰ ਇਹ ਐਡਾ ਵੱਡਾ ਤੈਨੂੰ ਕਹਾ ਕੇ ਛੱਡੂ ਵੀ ਕਹਿ ਕਿੰਨਾ ਸੋਹਣਾ ਕਮਾਲ ਦਾ ਹੈਗਾ। ਕਹਿੰਦਾ ਤੂੰ 2, 10, 20 ਬੰਦਿਆਂ ਨਾਲ ਨਾਰਾਜ਼ ਹੋ ਸਕਦਾ, ਤੂੰ ਸਾਰੇ ਪਿੰਡ ਨਾਲ ਨਾਰਾਜ਼ ਹੋ ਸਕਦਾ, ਪਰ ਇੱਥੇ ਲੱਖਾਂ ਪਿੰਡ ਨੇ। ਤੂੰ ਇੱਕ ਚੀਜ਼ ਨਾਲ, ਇੱਕ ਬੰਦੇ ਨਾਲ, ਇੱਕ ਦਿਮਾਗ ਨਾਲ ਨਾਰਾਜ਼ ਹੋ ਸਕਦਾ, ਇੱਥੇ ਤੇ ਅੰਤੀ ਗਿਣਤੀ ਕੋਈ ਨੀ ਕਿੰਨਿਆਂ ਕੁ ਨਾਲ ਨਾਰਾਜ਼ ਹੋਏਗਾ। ਸਰਬ ਵਿਆਪੀ ਏਡਾ ਵੱਡਾ ਹੈ, ਇਹ ਤੈਨੂੰ ਨਾਰਾਜ਼ ਰਹਿਣ ਹੀ ਨਹੀਂ ਦਿੰਦਾ। ਇੱਕ ਇੱਕ ਹਿੱਸਾ ਜੇ ਤੂੰ ਪਰੇਸ਼ਾਨ ਹੋਵੇ ਵੀ ਤੇ ਦੂਜਾ ਪਾਰਟ ਉਹਦਾ ਬੜਾ ਕਮਾਲ ਦਾ, ਇਸ ਕਰਕੇ ਨਾਰਾਜ਼ ਰਹਿ ਹੀ ਨਹੀਂ ਸਕਦੇ, ਇੰਨਾ ਸੋਹਣਾ ਹੈ। ਕਹਿੰਦੇ ਮੈਨੂੰ ਤਿੰਨ ਤੈਂ ਮੈਂ ਕਮਲਾ ਹੋਇਆ ਨੀ, ਮੈਂ ਮਸਤ ਹੋਇਆ ਨੀ, ਤੈਂ ਮੈਨੂੰ ਮਸਤ ਕਰ ਲਿਆ। ਤੂੰ ਇੰਨਾ ਸੋਹਣਾ, ਇੰਨਾ ਪਿਆਰਾ ਹੈ, ਮਨ ਮੋਹ ਲੈਣਾ ਮੇਰਾ, ਮੈਂ ਕਰਾਂ ਕੀ, ਮੇਰੇ ਵਸ ਦੀ ਗੱਲ ਨਹੀਂ, ਮੇਰਾ ਮਨ ਮੋਹ ਲਿਆ। ਆਉਂਦੀ ਹੈ ਗੱਲ ਪਕੜ ਵਿੱਚ ਪਿਆਰਿਆ? ਮੰਨ ਲਓ, ਮੈਂ ਫਿਰ ਦੁਹਰਾ ਰਿਹਾ, ਮੰਨ ਲਓ ਤੁਸੀਂ ਕਹੋ ਵੀ ਮੈਂ, ਤੁਸੀਂ ਮੈਨੂੰ ਪਸੰਦ ਨਹੀਂ ਕਰਦੇ, ਪਰ ਮੈਂ ਪਰਮਾਤਮਾ ਸਰਬ ਵਿਆਪੀ ਹੈ ਉਹਦਾ ਇੱਕ ਨਿੱਕਾ ਜਿਹਾ ਹਿੱਸਾ, ਤੇ ਤੁਹਾਨੂੰ ਉਹਦੇ ਤੇ ਅਰਬਾਂ ਖਰਬਾਂ ਹਿੱਸੇ ਨੇ, ਕਿੰਨੇ ਪਾਰਟ ਨੇ ਉਹਦੇ, ਸਾਰਾ ਕੁਛ ਹੀ ਉਹਦਾ ਰੂਪ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਕਣ ਕਣ ਪਰਮਾਤਮਾ। ਉਹ ਇੰਨਾ ਕਮਾਲ ਦਾ ਹੈ, ਧੱਕੇ ਨਾਲ ਹੀ ਮਨ ਮੋਹਿਆ ਜਾਂਦਾ, ਆਪਣੇ ਆਪ ਹੀ ਮਨ ਮੋਹਿਆ ਜਾਂਦਾ। ਤਾਂ ਕਰਕੇ ਇੱਥੇ ਕਹਿੰਦੇ ਹੈ ਕਿ ਮੈਨੂੰ ਮਸਤ ਕੀਤਾ ਹੈ, ਤੂੰ ਇੰਨਾ ਪਿਆਰਾ, ਤੂੰ ਮੇਰਾ ਮਨ ਮੋਹ ਲਿਆ। ਅੱਗੇ
ਮੈਂ ਬਿਗੜੇ ਆਪਣੀ ਮਤ ਖੋਈ, ਮੇਰੇ ਪਰਮ ਕੁਲੋ ਮਤ ਕੋਈ।
ਕਹਿੰਦੇ ਮੈਂ ਆਪਣਾ ਹੰਕਾਰ ਛੱਡਿਆ, ਆਪਣੀ ਮਤ ਛੱਡ ਕੇ ਮੈਂ ਆਪਣਾ ਜੋ ਸਮਝਿਆ ਸੀ ਅੱਜ ਤੱਕ ਉਹ ਮੈਂ ਛੱਡਿਆ, ਤਾਂ ਮੈਂ ਇਸ ਰਾਹ ਤੇ ਤੁਰਿਆ, ਤਾਂ ਗੱਲ ਬਣੀ ਹੈ। ਦੋਨੇ ਪੰਕਤੀਆਂ ਦੁਬਾਰਾ ਪੜ੍ਹਿਓ।
ਮੈਂ ਬਿਗੜੇ ਆਪਣੀ ਮਤ ਖੋਈ, ਮੇਰੇ ਭਰਮ ਭੁਲੋ ਮਤ ਕੋਈ।
ਮੇਰੇ ਭੁਲੇਖੇ ਹੋਰ ਨਾ ਤੁਰ ਪਿਓ, ਮੈਂ ਆਪਣੀ ਸਾਰੀ ਮਤ ਜੋ ਅੱਜ ਤੱਕ ਸੁਣਿਆ ਸਮਝਿਆ ਸੀ ਪਹਿਲਾਂ ਸਾਰਾ ਛੱਡਿਆ, ਫਿਰ ਮੈਂ ਇਸ ਰਾਹ ਤੇ ਤੁਰਿਆ, ਮੇਰੇ ਮਗਰ ਲੱਗ ਕੇ ਕਿਤੇ ਭੁੱਲ ਜਿਓ। ਅਗਲੀ ਪੰਕਤੀ,
ਸੋ ਬਾਰਾ ਜੋ ਆਪ ਨਾ ਪਛਾਣੇ, ਆਪ ਪਛਾਣੇ ਤਾਂ ਜਾਣੇ।
ਕਹਿੰਦੇ ਅਸਲ ਕਮਲਾ ਉਹ ਹੈ ਜਿਹੜਾ ਆਪਣੇ ਆਪ ਨੂੰ ਪਛਾਣਦਾ ਨਹੀਂ, ਤੇ ਜਿੱਦਣ ਬੰਦਾ ਆਪਣੇ ਆਪ ਨੂੰ ਪਛਾਣਦਾ ਫਿਰ ਪਤਾ ਲੱਗਦਾ ਇੱਕ ਹੀ ਹੈ ਸਾਰਾ ਤੇ ਮੈਂ ਉਹਦਾ ਰੂਪ ਹਾਂ, ਆਪਣੇ ਆਪ ਨੂੰ ਪਛਾਣਦਾ ਫਿਰ ਮਸਤ ਰਹਿਣ ਲੱਗ ਜਾਂਦਾ। ਲਾਸਟ ਪੰਕਤੀ,
ਅਭੇ ਨ ਮਾਤਾ ਸੁਖਦ ਹੁਣਾ ਮਾਤਾ, ਕਹੇ ਕਬੀਰ ਰਾਮੇ ਰੰਗ ਰਤਾ।
ਕਹਿੰਦੇ ਜੇ ਅੱਜ ਮਸਤ ਨਾ ਹੋਏ ਤੇ ਹੋਵਾਂਗੇ ਕਦੋਂ? ਜੇ ਅੱਜ ਸਰਬ ਵਿਆਪੀ ਨੂੰ ਦਿਮਾਗ ਹੈਗਾ ਅੱਜ ਨਾ ਸਮਝ ਸਕੇ ਤੇ ਫਿਰ ਸਮਝਾਂਗੇ ਕਦੋਂ? ਅੱਜ ਨਾ ਜਾਣ ਸਕੇ ਤੇ ਕਦੋਂ ਜਾਣਾਂਗੇ? ਅਭੈ ਨਾ ਮਾਤਾ ਸੋ ਕਬੂ ਨਾ ਮਾਤਾ, ਕਹੇ ਕਬੀਰ ਰਾਮੇ ਰੰਗ ਰਾਤਾ। ਰਮੇ ਹੋਏ ਦੇ ਰੰਗ ਵਿੱਚ ਰੰਗਿਆ ਗਿਆ, ਕਬੀਰ ਜੀ ਕਹਿੰਦੇ ਆ ਜੇ ਹੁਣ ਨਾ ਮਸਤ ਹੋਏ ਤੇ ਫਿਰ ਹੋਵਾਂਗੇ ਕਦੋਂ? ਸਾਡਾ ਪਿਆਰ ਕੁਦਰਤ ਦੇ ਸਾਰੇ ਸਿਸਟਮ ਦੇ ਨਾਲ ਪੈ ਗਿਆ, ਅਟੈਚਮੈਂਟ ਹੋ ਗਈ ਤੇ ਮਨ ਖਿੜਿਆ ਖਿੜਿਆ ਰਹਿੰਦਾ, ਮਨ ਖੁਸ਼ ਖੁਸ਼ ਰਹਿੰਦਾ। ਵੱਡੇ ਨਾਲ ਸਾਡਾ ਪਿਆਰ ਪੈ ਗਿਆ, ਵੱਡਾ ਤੇਰਾ ਦਰਬਾਰ ਸੱਜਾ ਤੁਧ ਤਖਤ। ਹੁਣ ਅਸੀਂ ਮੁਥਾਜ ਨਹੀਂ ਰਹੇ। ਅਸੀਂ ਹਿੰਦੂਆਂ ਦੇ ਮੰਦਿਰ ਚ ਜਾਈਏ ਤਾਂ ਸ਼ਾਂਤੀ ਮਿਲਦੀ ਹੈ, ਮੁਸਲਮਾਨਾਂ ਦੀ ਮਸੀਤ ਚ ਜਾਈਏ ਤਾਂ ਸ਼ਾਂਤੀ ਮਿਲਦੀ ਹੈ, ਗੁਰਦੁਆਰੇ ਚ ਜਾਈਏ ਤਾਂ ਸ਼ਾਂਤੀ ਮਿਲਦੀ ਹੈ। ਕਹਿੰਦੇ ਸਾਨੂੰ ਸਮਝ ਆ ਗਈ ਵੱਡਾ ਤੇਰਾ ਦਰਬਾਰ ਸੱਚਾ ਦੁੱਧ ਤਖਤ। ਅਸੀਂ ਸਾਰੇ ਦਰਬਾਰ ਨੂੰ ਸਮਝ ਚੁੱਕੇ ਹਾਂ, ਸਾਰਾ ਦਰਬਾਰ ਅਸੀਂ ਉਹਨੂੰ ਜਾਣਦੇ ਹਾਂ, ਅਸੀਂ ਉਹਨੂੰ ਸਮਝਦੇ ਹਾਂ। ਹੁਣ ਤੇ ਸਦਾ ਹੀ ਆਨੰਦ ਚ ਰਹੀਦਾ, ਸਦਾ ਖੁਸ਼ ਰਹੀਦਾ। ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਭਗਤ ਕਬੀਰ ਸਾਹਿਬ ਕਹਿੰਦੇ ਆ। ਪਰ ਪਿਆਰਿਓ ਹੁਣ ਇੱਥੇ ਸ਼ਬਦ ਤੇ ਹੋ ਗਿਆ, ਪਰ ਇੱਕ ਗੱਲ ਅਸੀਂ ਚੇਤਾ ਰੱਖੀਏ ਪਿਆਰਿਓ ਕਿ ਜਦੋਂ ਅਸੀਂ ਇਸ ਰਾਹ ਤੇ ਤੁਰਨਾ ਹੈ ਤੇ ਕਮਲੇ ਕਹਿਣਾ ਲੋਕਾਂ ਨੇ, ਜਿਹੜਾ ਸਮਾਜ ਹੈ ਨਾ ਸਾਡਾ। ਮੈਂ ਪਿੱਛੇ ਵੀ ਕਿਹਾ ਸੀ ਕਿ ਲੋਕ ਕਹਿੰਦੇ ਆ ਸਾਨੂੰ ਲੁੱਟਿਆ ਜਾਵੇ ਸਾਨੂੰ ਕੁੱਟਿਆ ਜਾਵੇ, ਅਸੀਂ ਖੁਸ਼ੀ ਤਾਂ ਹਾਂ, ਅਸੀਂ ਚਾਹੁੰਦੇ ਹੀ ਇਹ ਕੁਛ ਹਾਂ। ਜੇ ਤੁਸੀਂ ਠੀਕ ਰਾਹ ਤੇ ਤੁਰੋਗੇ ਫਿਰ ਉਲਟ ਕਹਿਣਗੇ। ਜੇ ਤੁਸੀਂ ਸਮਝ ਦੀ ਗੱਲ ਕਰੋਗੇ ਨਾ, ਅੱਜ ਦੇ ਸਮੇਂ ਚ ਸਾਡਾ ਸਿੱਖਾਂ ਦਾ ਹਾਲ ਇਹ ਹੈ, ਸਮਝ ਦੀ ਗੱਲ ਕਰੋਗੇ ਤੇ ਗਦਾਰ ਦਾ ਠੱਪਾ ਲੱਗੇਗਾ। ਜੇ ਕਮਲੀਆਂ ਮਾਰੀ ਜਾਓ, ਝੱਲੀਆਂ ਮਾਰੀ ਜਾਓ, ਸਟੇਟਮੈਂਟਾਂ ਵੱਡੀਆਂ ਵੱਡੀਆਂ ਦੇਈ ਜਾਓ, ਫਿਰ ਕਹਿਣਗੇ ਇਹ ਠੀਕ ਹੈ। ਉਹਦਾ ਕੋਈ ਸਿਰ ਪੈਰ ਹੋਵੇ ਚਾਹੇ ਨਾ ਹੋਵੇ, ਚਾਹੇ ਉਹਦਾ ਖਮਿਆਜਾ ਸਾਰੇ ਪੰਜਾਬ ਨੂੰ ਭੁਗਤਣਾ ਪੈ ਜੇ, ਇੱਕ ਸਟੇਟਮੈਂਟ ਦਿੱਤੀ ਦਾ ਖਮਿਆਜਾ ਚਾਹੇ ਸਾਰੇ ਪੰਜਾਬ ਨੂੰ ਭੁਗਤਣਾ ਪੈ ਜੇ, ਪਰ ਜਿੱਡੀਆਂ ਵੱਡੀਆਂ ਸਟੇਟਮੈਂਟਾਂ ਬੜਕਾਂ ਉਹਨੂੰ ਕਹਿਣਗੇ ਆਹ ਬੜਾ ਮਹਾਨ ਹੈ। ਜਿਹੜਾ ਕਹੇ ਮੜ ਦਾ ਟਿੱਕ ਕੇ ਸਿਆਣਪ ਨਾਲ ਚੱਲਿਓ, ਨਾ ਜੀ ਨਾ, ਇਹ ਤਾਂ ਗਦਾਰ ਬੰਦੇ ਚਾਹੁੰਦੇ ਹੀ ਇਹ ਕੁਛ। ਮੈਂ ਪਿੱਛੇ ਜੇ ਬੇਨਤੀ ਕੀਤੀ ਵੀ ਸੀ ਨਾ, ਜਿਵੇਂ ਕਿਸਾਨਾਂ ਦਾ ਧਰਨਾ ਚੱਲ ਰਿਹਾ, ਚਾਰ ਪੰਜ ਵਾਰ ਇਹ ਬੇਨਤੀ ਕਰ ਚੁੱਕਿਆ ਵੀ ਠੰਡੇ ਰਹਿਣਾ, ਟਕਾ ਰੱਖਿਓ, ਰੌਲਾ ਰੱਪਾ ਨਾ ਪਵੇ। ਅਗਲੇ ਸ਼ਿਕਾਰ ਕਰਨ ਨੂੰ ਫਿਰਦੇ ਐ, ਤਿਆਰ ਬੈਠੇ ਐ, ਸਾਡਾ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ। ਅੱਜ ਵੀ ਇੱਥੋਂ ਟਰੱਕ ਗਿਆ ਭਰ ਕੇ ਸੰਗਤ ਦਾ, ਬੱਸਾਂ ਜਾਂਦੀਆਂ, ਟਰੱਕ ਭੇਜੀਦੇ ਐ, ਪਰ ਰੌਲਾ ਨਹੀਂ ਪਾਈਦਾ। ਉੱਥੇ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ, ਮੈਂ ਕਿਹਾ ਦੱਸੋ ਜੇ ਕਹਿੰਦੇ ਆ ਤਾਂ ਦੀਵਾਨ ਲਾ ਦਿੰਦੇ ਆ ਕੇ ਦੋ ਘੰਟੇ, ਜੇ ਕਹਿੰਦੇ ਆ ਤੁਹਾਨੂੰ ਪੈਸਾ ਚਾਹੀਦਾ ਹੈ ਬਾਹਰਲੇ ਦੇਸ਼ਾਂ ਦੇ ਬੰਦੇ ਭੇਜਣ ਨੂੰ ਫਿਰਦੇ, ਅਕਾਊਂਟ ਦੇ ਦਿਓ, ਉਹਦੇ ਚ ਪਾ ਦੇਣਗੇ ਸਿੱਧਾ, ਅਸੀਂ ਵਿਚਾਲੇ ਵਿਚੋਲੇ ਬਣ ਕੇ। ਮੈਂ ਜੇ ਜਾਵਾਂ ਨਾ ਪਿਆਰਿਓ ਤੇ 3-4 ਕਰੋੜ ਰੁਪਈਆ ਕਮਾ ਲੈਂਦਾ, 5-10 ਲੱਖ ਦੀਆਂ ਦਵਾਈਆਂ ਵੰਡ ਲਿਆਉਂਦਾ ਲੋਕਾਂ ਨੂੰ, ਕਹਿੰਦਾ ਮੈਂ ਚੱਲਿਆ ਜੀ ਚੱਲਿਆ ਫੜਾ, ਤੇ ਮੈਨੂੰ ਪਤਾ ਹੈ ਜੀ ਘੱਟ ਤੋਂ ਘੱਟ 3-4 ਕਰੋੜ ਰੁਪਈਆ ਇਕੱਠਾ ਹੋ ਜਾਣਾ, ਸਾਰੇ ਸਾਲ ਦਾ ਖਰਚਾ ਚੱਲ ਜਾਣਾ। ਪਰ ਮੈਂ ਚੰਗੀ ਤਰ੍ਹਾਂ ਸਮਝਾਈ ਨਾ ਗੱਲ ਵੀ ਲੁੱਟ ਤੋਂ ਬਚਿਓ, ਕਿਸਾਨਾਂ ਦੇ ਗਰੀਬਾਂ ਦੇ ਨਾਂ ਦੇ ਉੱਤੇ ਲੋਕਾਂ ਨੇ ਲੁੱਟ ਲੈਣਾ ਬੜਾ ਕੁਛ, 10 ਲੱਖ ਖਰਚਦੇ ਆ, 90 ਲੱਖ ਜੇਬ 'ਚ ਪਾਉਂਦੇ ਆ ਕਿ ਨਹੀਂ ਪਾਉਂਦੇ, ਹਰ ਚੀਜ਼ ਦੇ ਨਾਂ ਤੇ ਅਸੀਂ ਆਹ ਵੰਡਾਂਗੇ, ਅਸੀਂ ਉੱਥੇ ਆਹ ਕਰਾਂਗੇ, ਅਸੀਂ ਉੱਥੇ ਆਹ ਕਰਾਂਗੇ, ਏਦਾਂ ਦੇ ਕੰਮ ਕਰਦੇ ਆ ਲੋਕ। ਬਚ ਕੇ ਰਹਿਣਾ ਪੈਣਾ, ਜਿਹੜੇ ਬੰਦੇ ਅੱਗੇ ਲੱਗੇ ਆ ਉਹ ਲੱਗਣ, ਉਹ ਬੜੇ ਸ਼ਾਂਤੀ ਨਾਲ ਚਲਾਉਣ, ਤਰੀਕੇ ਨਾਲ ਚਲਾਉਣ, ਸਮਝਦਾਰੀ ਨਾਲ ਚਲਾਉਣ। ਪਰ ਸਾਡਾ ਹਾਲ ਹੈ ਜੀ, ਸੁਣੋ ਆਪਾਂ, ਤੁਸੀਂ ਇੱਥੇ ਆਉਂਦੇ ਰਹੇ ਆ, ਪੁਰਾਣੇ ਪਰਮੇਸ਼ਰ ਦੁਆਰਾ ਆਉਂਦੇ ਆ, ਮੈਨੂੰ ਦੱਸਿਓ ਜਰਾ ਮੇਰੇ ਨਾਂ ਨਾਲ ਬੋਰਡ ਤੇ ਕੀ ਲੱਗਿਆ ਹੁੰਦਾ ਸੀ, ਸੰਤ ਬਾਬਾ ਰਣਜੀਤ ਸਿੰਘ। ਮੈਂ ਕੁਰਸੀ ਤੇ ਬਹਿ ਕੇ ਮਿਲਦਾ ਸੀ ਕਿ ਥੱਲੇ ਬਹਿ ਕੇ, ਗੱਜ ਕੇ ਕੁਰਸੀ ਤੇ ਬਹਿ ਕੇ, ਤੇ ਸੰਗਤ ਕਿੱਥੇ ਬਹਿੰਦੀ ਸੀ, ਥੱਲੇ। ਉਦੋਂ ਸਾਰੇ ਖੁਸ਼ ਸੀ, ਮੱਥਾ ਟੇਕਦੇ ਸੀ ਕਿ ਨਹੀਂ ਟੇਕਦੇ ਸੀ, ਹੈ ਨਾ, ਜਿੱਡਾ ਵੱਡਾ ਗਲਾ ਕਹਿੰਦਾ ਨੋਟ ਟੇਕੂ ਬਾਬਾ ਜੀ ਉਹਨੇ ਖੁਸ਼ ਹੋਣਗੇ, ਸੋਚਦੇ ਸੀ ਨਾ ਪਹਿਲਾਂ। ਅੱਛਾ ਹੁਣ ਕਿੱਥੇ ਬਹਿ ਕੇ ਮਿਲੀ, ਤਾਂ ਕੁਰਸੀ ਤੇ ਕਿ ਥੱਲੇ, ਬਰਾਬਰ ਬਹੀਦਾ ਨਾ। ਤੇ ਬਣ ਕੀ ਗਏ ਸੰਤ ਤੋਂ, ਭਾਈ ਮੀਨ ਭਰਾ ਵੱਡਾ, ਆਪਣੇ ਵੱਡਾ ਜਿਹਦੇ ਤੋਂ ਮੈਂ ਵੱਡਾ ਉਹ ਆਪਣਾ ਵੱਡਾ ਭਾਈ ਸਮਝ ਲਵੇ, ਜਿਹਦੇ ਤੋਂ ਮੈਂ ਛੋਟਾ ਉਹ ਆਪਣਾ ਛੋਟਾ ਭਾਈ ਸਮਝ ਲਵੇ। ਪਰ ਜਿਹੜਾ ਸਮਾਜ ਹੈ ਉਹ ਐਂ ਖੁਸ਼ ਹੈ ਵੀ ਤੁਸੀਂ ਇਹ ਬੈਠੇ ਹੋਵੋ, ਅਸੀਂ ਨਿਆਣੇ ਲਿਆਈਏ, ਅਸੀਂ ਪੈਰਾਂ ਤੇ ਮੱਥੇ ਟਿਕਾਈਏ, ਅਸੀਂ ਸਾਰੇ ਜਣੇ ਮਤਲਬ ਸੋਚਦੇ ਹੀ ਏਦਾਂ, ਅਸੀਂ ਖੁਸ਼ੀ ਤਾਂ ਸਾਡਾ ਢਾਂਚਾ ਹੀ ਏਦਾਂ। ਤੁਸੀਂ ਜੇ ਕਹੋ ਵੀ ਅਸੀਂ ਠੀਕ ਕਰਨਾ, ਲੁੱਟ ਤੋਂ ਬਚੋ, ਆਹ ਗਲਤ ਹੋ ਰਿਹਾ ਇਹਨੂੰ ਠੀਕ ਕਰੀਏ, ਪਰ ਸਾਡਾ ਸਿਸਟਮ ਹੀ ਏਦਾਂ ਦਾ, ਸਾਡੇ ਲੋਕ ਚਾਹੁੰਦੇ ਹੀ ਇਹ ਹੈ। ਬਦਲ ਸਕਦਾ ਹੈ ਜ਼ਮਾਨਾ, ਪਰ ਅਸੀਂ ਬਦਲਣਾ ਚਾਹੁੰਦੇ। ਮੈਂ ਨਾ ਢੱਡਰੀਆਂ ਗਿਆ ਪਿੱਛੇ ਜੇ, ਇੱਕ ਮਿੰਟ ਲਈ ਸੁਣਿਓ, ਢੱਡਰੀਆਂ ਮੈਂ ਗਿਆ ਤੇ ਉੱਥੇ ਮੈਂ ਬੋਲਦਿਆਂ ਗੱਲ ਕੀਤੀ, ਸਾਡੇ ਪਿੰਡ ਦੇ ਕਾਫੀ ਸੰਗਤ ਇਕੱਠੀ ਹੋਈ ਤੇ ਮੈਂ ਸਪੀਕਰ 'ਚ ਬੋਲਦਾ ਸੀ ਉੱਥੇ। ਮੈਂ ਕਿਹਾ ਮੇਰੇ ਪਿੰਡ ਵਾਲਿਆਂ ਨੇ ਮੇਰੇ ਨਾਂ ਦੇ ਨਾਲ ਸੰਤ ਲਾ ਦਿੱਤਾ। ਉੱਥੇ ਸਾਡੇ ਇੱਕ ਮਹਿਲ ਸਿੰਘ ਗ੍ਰੰਥੀ ਹੁੰਦਾ ਸੀ, ਮੈਂ ਕੀਰਤਨ ਕੀਤਾ 5 ਜਨਵਰੀ ਸੀ ਉਦੋਂ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਸੀ ਤੇ 5 ਜਨਵਰੀ ਨੂੰ ਕੀਰਤਨ ਕਰਨ ਤੋਂ ਬਾਅਦ ਉਹ ਕਹਿੰਦਾ ਜੀ ਸਾਡੇ ਪਿੰਡ ਦੇ ਤੇ ਸੰਤ ਨੇ ਪਿੰਡ ਵਾਲੇ ਖੁਸ਼ ਹੋਏ ਨਹੀਂ ਹੋਏ ਮੈਂ ਅਸੀਂ ਵੀ ਖੁਸ਼ ਹੋ ਗਏ ਵੀ ਆਪਾਂ ਸੰਤ ਮੈਂ ਹੱਸਿਆ ਮੈਂ ਕਿਹਾ ਤੁਹਾਡੇ ਆ ਪਿੰਡ ਵਾਲਿਆਂ ਨੇ ਮੇਰੇ ਨਾਂ ਨਾਲ ਲਾਇਆ ਤੇ ਸੀ ਸੰਤ ਲਾਇਆ ਤੁਸੀਂ ਸੀ ਲਾਇਆ ਮੈਂ ਬਹੁਤ ਔਖਾ ਮੈਂ ਕਿਹਾ ਲਾਇਆ ਮੈਂ ਬਹੁਤ ਔਖਾ ਲਾ ਤੇ ਲਿਆ ਪਰ ਜਦੋਂ ਲਾਇਆ ਨਾ ਉਹਨਾਂ ਨੇ ਪਿੱਟ ਸਿਆਪਾ ਪਾ ਲਿਆ ਜਿਨ੍ਹਾਂ ਦੇ ਨਾਂ ਨਾਲ ਅਜੇ ਲੱਗਿਆ ਹੋਇਆ ਵਿਰੋਧ ਕੌਣ ਕਰਦੇ ਆ ਆਪਣਾ ਬਾਬੇ ਬਹੁਤਾ ਕਰਦੇ ਆ ਉਹ ਕਹਿੰਦੇ ਸਾਰਿਆਂ ਨੇ ਲਾਇਆ ਤੂੰ ਵੀ ਲਾਈ ਰੱਖ ਜਦੋਂ ਨਾ ਪਿਆਰਿਓ ਆਪਾਂ ਬਦਲਾਂਗੇ ਤੇ ਲੋਕ ਫਿਰ ਉਹਨਾਂ ਨੂੰ ਵੀ ਸਵਾਲ ਕਰਨਗੇ ਵੀ ਤੁਸੀਂ ਕਿਉਂ ਨਹੀਂ ਬਦਲਦੇ ਤੁਸੀਂ ਕਿਉਂ ਸੰਤ ਲਿਖਾਉਂਦੇ ਆ ਤੁਸੀਂ ਹਟ ਜਾਓ ਉਹ ਕਹਿਣਗੇ ਲੋਕ ਕਹਿੰਦੇ ਆ ਉਹ ਕਹਿਣਗੇ ਜੇ ਉਹਨਾਂ ਨੇ ਲਾ ਦਿੱਤਾ ਉਹਨਾਂ ਨੂੰ ਲੋਕੀ ਕਹਿਣ ਹਟ ਕੇ ਤੁਹਾਨੂੰ ਵੀ ਕਹਿਣ ਹਟ ਜਾਣਗੇ ਇਹਦਾ ਮਤਲਬ ਤੁਸੀਂ ਆਪ ਲਾਇਆ ਤੁਸੀਂ ਨਹੀਂ ਹਟਿਆ ਤੁਸੀਂ ਬਦਲਣਾ ਚਾਹੁੰਦੇ ਨੇ ਅੱਜ ਦਾ ਜਿਹੜਾ ਸਿਸਟਮ ਹੈ ਨਾ ਉਹ ਬਦਲਣਾ ਚਾਹੁੰਦਾ ਨਹੀਂ ਅਸੀਂ ਚਾਹੁੰਦੇ ਹੀ ਇਹ ਕੁਛ ਇੱਥੇ ਤੁਸੀਂ ਇਕੱਠੇ ਹੋਵੋ ਮੈਂ ਕਹਿੰਦਿਆਂ ਲਓ ਜੀ 1000-1000 ਰੁਪਈਆ 2000-2000 ਪਾਓ ਆਪਾਂ ਇਕੱਠਾ ਕਰਕੇ ਰਾਸ਼ਨ ਤੇ ਇੰਨੇ ਕੁ ਪੈਸਿਆਂ ਨਾਲ ਹੀ ਬਥੇਰਾ ਇਕੱਠਾ ਹੋ ਜਾਣਾ ਜਿੰਨਾ ਤੁਸੀਂ ਦੇਣਾ ਜਾਂ ਗੱਡੀਆਂ ਭੇਜਦੇ ਨੇ ਪਿੰਡਾਂ ਚੋਂ ਇਕੱਠਾ ਕਰਕੇ 2-3 ਟਰੱਕ ਭੇਜ ਦਈਏ ਬਾਹਰ ਵਿਦੇਸ਼ਾਂ ਚੋਂ ਪੈਸਾ ਇਕੱਠਾ ਕਰ ਲਓ ਜਿੰਨਾ ਮਰਜ਼ੀ ਵੀ ਅਸੀਂ ਟਰੱਕ ਭੇਜਣ ਲੱਗੇ ਹਾਂ ਜੀ ਫੋਟੋਆਂ ਖਿੱਚ ਕੇ ਪਾ ਦਿਓ ਤੇ ਕਰ ਲਓ 2-4 ਕਰੋੜ ਰੁਪਈਆ ਇਕੱਠਾ ਅੱਜ ਸਮਾਂ ਇੱਦਾਂ ਪਰ ਸਾਨੂੰ ਇਹਨਾਂ ਨੁਕਤਿਆਂ ਨੂੰ ਸਮਝਣਾ ਪੈਣਾ ਹੈ ਜਦੋਂ ਵੀ ਕੋਈ ਜਜ਼ਬਾਤ ਉਮੜਦੇ ਹੈ ਸਾਡੇ ਅੰਦਰ ਉਬਾਲੇ ਆਉਂਦੇ ਆ ਭਾਈ ਉਦੋਂ ਧਿਆਨ ਰੱਖੀਦਾ ਫਿਰ ਲੋਕੀ ਵਿਰੋਧ ਕਰਨ ਵਾਲੇ ਕਰਦੇ ਆ ਬੋਲਣ ਵਾਲਿਆਂ ਨੇ ਬੋਲਣਾ ਹੁੰਦਾ ਹਾਲਾਤ ਨੇ ਪਰ ਘਬਰਾਈਦਾ ਨਹੀਂ ਵੇਖੋ ਦੁੱਧ ਫਟ ਜਾਏ ਤੇ ਕਿਹੜੀ ਬੀਬੀ ਘਬਰਾਊ ਜਿਹਨੂੰ ਪਨੀਰ ਨਹੀਂ ਬਣਾਉਣਾ ਆਉਂਦਾ ਤੇ ਜਿਹਨੂੰ ਪਨੀਰ ਬਣਾਉਣਾ ਆਉਂਦਾ ਉਹ ਕਹਿੰਦੀ ਕੋਈ ਗੱਲ ਨਹੀਂ ਦੁੱਧ ਫਟ ਗਿਆ ਅੱਜ ਪਨੀਰ ਖਾ ਲਾਂਗੇ ਸਮਝਦੇ ਗੱਲ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਜੇ ਤੁਹਾਨੂੰ ਸਮਝਣਾ ਆਉਂਦਾ ਨਾ ਹਾਲਾਤਾਂ ਨਾਲ ਡੀਲ ਕਰਨਾ ਆਉਂਦਾ ਹੈ ਤੇ ਐ ਨਹੀਂ ਤੇ ਐ ਸਹੀ ਐ ਨਹੀਂ ਤੇ ਫਿਰ ਐ ਸਹੀ ਉਵੇਂ ਚੱਲ ਜਾਂਦਾ ਤਾਂ ਕਰਕੇ ਭਾਈ ਆਪਣੇ ਆਪ ਨੂੰ ਕਾਇਮ ਰੱਖਿਆ ਕਰੀਏ ਚੜ੍ਹਦੀ ਕਲਾ ਵਿੱਚ ਰਿਹਾ ਕਰੀਏ ਗੁਰਬਾਣੀ ਨੂੰ ਸਮਝੀਏ ਉਹ ਸਾਡੇ ਵੱਡੇ ਵਡੇਰੇ ਆ ਸਾਡੇ ਪਾਤਸ਼ਾਹਾਂ ਨੇ ਆਪਣੇ ਆਪ ਨੂੰ ਕਾਇਮ ਰੱਖਿਆ ਤੇ ਅਸੀਂ ਵੀ ਕਾਇਮ ਬਾਕੀ ਜਿਵੇਂ ਹੁਣ ਧਰਨਾ ਚੱਲ ਰਿਹਾ ਇਹ ਵਾਰ ਵਾਰ ਬੇਨਤੀ ਕੀਤੀ ਹੈ ਵੀ ਸ਼ਾਂਤ ਰਹਿਣਾ ਬੜਾ ਜ਼ਰੂਰੀ ਹੈ ਕਿਸੇ ਤਰ੍ਹਾਂ ਦਾ ਸਾਡਾ ਨੁਕਸਾਨ ਨਾ ਹੋਵੇ ਉੱਥੇ ਦੁਆਗੂਆਂ ਨੂੰ ਕਿਹਾ ਸੀ ਮੈਂ ਕਿਹਾ ਜੇ ਤੁਹਾਨੂੰ ਲੱਗਦਾ ਹੈ ਵੀ ਦੀਵਾਨ ਲਵਾ ਲਓ ਭਾਵੇਂ ਮੈਂ ਤੇ 2 ਘੰਟੇ ਉਹ ਵੀ ਕਰਨ ਨੂੰ ਤਿਆਰ ਹਾਂ ਬਸ ਇੰਨੀ ਗੱਲ ਦਾ ਧਿਆਨ ਰੱਖਿਓ ਵੀ ਸਾਡਾ ਕਿਸੇ ਤਰ੍ਹਾਂ ਦਾ ਸਾਡੀ ਜਵਾਨੀ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਅਸੀਂ ਗਲੇਲ ਮਾਰਾਂਗੇ ਅਗਲਿਆਂ ਕੋਲ 1K47 ਅਸੀਂ 1K47 ਚੱਕਾਂਗੇ ਅਗਲੇ ਤੋਪਾਂ ਚੱਕ ਲੈਣਗੇ ਬਹੁਤ ਵੱਡੇ ਨੇ ਤੇ ਹਮੇਸ਼ਾ ਸਾਡੇ ਨਾਲ ਅੱਗੇ ਕਿਹੜਾ ਘੱਟ ਹੋਈ ਹੈ ਆਪਾਂ ਕਦੇ ਸੋਚਿਆ ਸੀ ਵੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰ ਦੇਣਗੇ ਪਰ ਕਰਤਾ ਅਗਲਿਆਂ ਨੇ ਆਪਾਂ ਕਦੇ ਸੋਚਿਆ ਸੀ ਵੀ 2 ਲੱਖ ਨੌਜਵਾਨ ਪੰਜਾਬ ਦਾ ਖਤਮ ਕਰ ਦੇਣਗੇ ਕਰਤਾ ਅਗਲਿਆਂ ਨੇ ਕਦੇ ਲੋਕਾਂ ਨੇ ਸੋਚਿਆ ਸੀ ਪੰਜਾਬ ਵੰਡਿਆ ਜਾਊ ਹਰਿਆਣਾ ਬਣ ਜਾਊ ਸਟੇਟਾਂ ਬਣਾ ਦੇਣਗੇ ਬਣਾਤੀਆਂ ਡਾਢੇ ਨੇ ਤਾਂ ਕਰਕੇ ਹੁਣ ਦੇ ਸਮੇਂ ਦੇ ਵਿੱਚ ਵੀ ਬਹੁਤ ਬਚ ਬਚਾ ਕੇ ਚੱਲੀਏ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਕਰਾ ਲਈਏ ਸ਼ਾਂਤ ਰਹੀਏ ਠੰਡੇ ਰਹੀਏ ਸੋ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਦਿਨ ਆ ਰਹੇ ਹੈ ਆਪਾਂ 4 ਦਿਨ ਦਾ ਪ੍ਰੋਗਰਾਮ ਰੱਖਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਉਹਦੇ ਵਿੱਚ ਥੋੜੀ ਜਿਹੀ ਤਬਦੀਲੀ ਕੀਤੀ ਹੈ ਇੱਕ ਤੇ ਰਾਤ ਨੂੰ ਲੋਕਡਾਊਨ ਹੋ ਜਾਂਦਾ ਹੈ ਇੱਕ ਠੰਡ ਬਹੁਤ ਜ਼ਿਆਦਾ ਹੈ ਇੱਕ ਕਿਸਾਨਾਂ ਦਾ ਧਰਨਾ ਮੋਰਚਾ ਚੱਲ ਰਿਹਾ ਜੀ ਅੰਦੋਲਨ ਚੱਲ ਰਿਹਾ ਇਸ ਕਰਕੇ ਲਾਈਵ ਘਰਾਂ ਵਿੱਚ ਬਹਿ ਕੇ ਸੁਣਿਓ 4 ਦਿਨ ਇੱਥੇ ਸੰਗਤ ਨੇ ਰਾਤ ਨੂੰ ਆਉਣਾ ਵੀ ਸੀ ਤੇ ਠਹਿਰਨਾ ਵੀ ਸੀ ਪਰ ਹੁਣ ਬੇਨਤੀ ਕੀਤੀ ਹੈ ਵੀ ਸੰਗਤ ਜਿਹੜੀ ਹੈ ਉਹ ਸਿਰਫ ਐਤਵਾਰ ਅਗਲੇ ਆਇਓ। ਅਗਲਾ ਜਿਹੜਾ ਐਤਵਾਰ ਹੈ ਦਿਨੇ ਆ ਸਕਦੇ ਆ, ਰਾਤ ਦੇ ਦੀਵਾਨਾਂ ਵਿੱਚ ਰਹਿਣ ਦੇਈਏ, ਘਰਾਂ 'ਚ ਬਹਿ ਕੇ ਸੁਣ ਲਓ। ਠੰਡ ਜ਼ਿਆਦਾ ਭਾਈ ਘਰੋ ਘਰੀ ਆਪਣੇ ਬੈਠ ਕੇ ਸੁਣ ਲਓ, ਚਾਰੇ ਦਿਨ ਘਰਾਂ 'ਚ ਬਹਿ ਕੇ ਪ੍ਰੋਗਰਾਮ ਸੁਣੋ। 23, 24, 25, 26 ਰਾਤ ਦਾ ਤੇ 27 ਤਰੀਕ ਦਿਨ ਦਾ। ਐਮਪੀ ਚੈਨਲ ਯੂਟਿਊਬ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਘਰਾਂ ਵਿੱਚ ਬਹਿ ਕੇ ਸਾਰੇ ਆਨੰਦ ਮਾਣਿਓ। ਮੈਂ ਬਾਰ ਬਾਰ ਉਹੀ ਗੱਲ ਕਹਿ ਰਿਹਾ ਕਿ ਅਸੀਂ ਗੁਰੂ ਪਾਤਸ਼ਾਹ ਤੋਂ ਦ੍ਰਿੜਤਾ, ਹਿੰਮਤ ਸਿੱਖੀਏ, ਹੌਸਲਾ ਸਿੱਖੀਏ। ਜਿਵੇਂ ਉਹਨਾਂ ਨੇ ਦੁੱਖ ਦੇ ਵਿੱਚ ਆਪਣੇ ਆਪ ਨੂੰ ਕਾਇਮ ਰੱਖਿਆ, ਚੜ੍ਹਦੀ ਕਲਾ 'ਚ ਰੱਖਿਆ, ਅਸੀਂ ਵੀ ਆਪਣੇ ਆਪ ਨੂੰ ਹੌਸਲੇ 'ਚ ਰੱਖਣਾ। ਆਪਣੇ ਆਪ ਨੂੰ ਟਿਕਾਣੇ ਰੱਖਣਾ।
ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ
ਕਾਇਮ। ਸਮਝਦੇ ਹੋ ਹੁਣ ਅੱਜ ਕੱਲ੍ਹ ਵੇਖਿਓ, ਜਿਵੇਂ ਅਸੀਂ ਸਟੇਟਮੈਂਟ ਦਿੰਦੇ ਹਾਂ, ਇੱਕ ਮਿੰਟ ਸੁਣੋ। ਅਸੀਂ ਕਈ ਵਾਰੀ ਕਹਿੰਦੇ ਹਾਂ, ਹੁਣ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ 20 ਰੁਪਈਆਂ ਦਾ ਲੰਗਰ ਆਪਾਂ ਕਹਿੰਦੇ ਹਾਂ। ਅੱਜ ਸੁਣਦੇ ਹਾਂ ਨਾ ਵੀ ਗੁਰੂ ਗੋਬਿੰਦ ਸਿੰਘ ਨੇ ਲਾਇਆ, ਵੇਖੋ ਖਾਲਸਾ ਬਦਾਮਾਂ ਦਾ ਲੰਗਰ ਲਾ ਰਿਹਾ, ਵੇਖੋ ਖਾਲਸਾ ਉੱਥੇ ਪੀਜੇ ਦਾ ਲੰਗਰ, ਇਹ ਕਹਿੰਦੇ ਹਾਂ ਨਾ। ਇੱਕਦਮ ਇਹ ਕਹਿ ਕੇ, ਐਂ ਅਜੇ ਕਹਿ ਕੇ ਅਸੀਂ ਕਹਿੰਦੇ ਹਾਂ ਖਾਲਸਾ ਸਾਰੀ ਦੁਨੀਆਂ ਨੂੰ ਖਵਾ ਸਕਦਾ, ਸਾਰੀ ਦੁਨੀਆਂ 'ਚ ਰੋਟੀ ਖਵਾ ਸਕਦਾ, ਇਹ ਕਹਿੰਦੇ ਹਾਂ। ਇੰਨਾ ਅਜੇ ਕਿਹਾ ਹੀ ਹੁੰਦਾ, ਨਾਲ ਹੀ ਇਹ ਕਹਿਣ ਲੱਗ ਜਾਂਦੇ ਆ ਜੇ ਮੋਦੀ ਨੇ ਬਿੱਲ ਵਾਪਸ ਨਾ ਕੀਤੇ ਸਾਡੇ ਤੇ ਚੁੱਲ੍ਹੇ 'ਚ ਰੋਟੀ ਨਹੀਂ ਪੱਕਣੀ ਸਾਡੇ ਘਰੇ, ਇੱਕਦਮ ਐ ਕਹਿ ਦਿੰਦੇ। ਮਾੜਾ ਜਿਹਾ ਸੋਚੋ, ਇੱਕਦਮ ਤੇ ਕਹਿੰਦੇ ਆ ਵੀ ਅਸੀਂ ਸਾਰੀ ਦੁਨੀਆਂ ਨੂੰ ਖਵਾ ਸਕਦੇ ਹਾਂ, ਨਾਲ ਹੀ ਕਹਿ ਦਿੰਦੇ ਵੀ ਜੇ ਬਿੱਲ ਵਾਪਸ ਨਾ ਹੋਏ ਸਾਡੇ ਤੇ ਰੋਟੀ ਨਹੀਂ ਪੱਕਣੀ। ਸਮਝਦੇ ਹੋ ਗੱਲ? ਫਿਰ ਬਾਬਾ ਨਾਨਕ ਵੱਡਾ ਕਿ ਮੋਦੀ ਵੱਡਾ, ਹਟਾਉਣ ਵਾਲਾ ਵੱਡਾ ਕਿ ਚਲਾਉਣ ਵਾਲਾ ਵੱਡਾ? ਇੱਕ ਸਟੇਟਮੈਂਟ ਦਈਏ ਇੱਕ, ਤੇ ਕੀ ਕਹਿਣਾ ਹੁੰਦਾ? ਜੋ ਮਰਜ਼ੀ ਹੋ ਜਾਏ, ਚਿੱਤ ਟਿਕਾਣੇ ਰੱਖਣਾ ਤੇ ਭਰੋਸਾ ਰੱਖਣਾ, ਵਿਸ਼ਵਾਸ ਰੱਖਣਾ, ਆਪਣੇ ਆਪ ਨੂੰ ਡੋਲਣ ਨਹੀਂ ਦੇਣਾ। ਏਦਾਂ ਕਹੀਦਾ ਕਿਧਰੇ ਨਹੀਂ ਮਰਦਾ, ਕਿਧਰੇ ਨਹੀਂ ਭੁੱਖੇ ਮਰਨ ਲੱਗੇ, ਏਦਾਂ ਕਹਿਣਾ।
ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ। ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ।
ਆਏ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ।
ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ।
ਆਏ ਨੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ।
ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ। ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ।
ਚਿੱਤ ਨੂੰ ਟਿਕਾਣੇ ਰੱਖੀਏ,
ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ। ਦੁੱਖ ਸੁੱਖ ਆਏ ਨੇ
ਚਿੱਤ ਨੂੰ ਟਿਕਾਣੇ ਰੱਖੀਏ।
ਵਾ 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 ਵਾ, ਚਿੱਤ ਨੂੰ ਟਿਕਾਣੇ। ਵਾ 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 ਜੀ, ਚਿੱਤ ਨੂੰ ਟਿਕਾਣੇ ਰੱਖੀਏ। ਚਿੱਤ ਨੂੰ ਟਿਕਾਣੇ ਰੱਖੀਏ। ਚਿੱਤ ਨੂੰ ਟਿਕਾਣੇ ਰੱਖੀਏ।
ਚਿੱਤ ਨੂੰ ਟਿਕਾਣੇ ਰੱਖੀਏ।
ਚੇਤ ਨੂੰ ਟਿਕਾਣੇ ਰੱਖੀਏ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਦੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ
ਆਓ ਸਾਰੇ ਰਲ ਮਿਲ ਕੇ ਪ੍ਰਸ਼ਾਦਾ ਪਾਣੀ ਲੰਗਰ ਵਿੱਚੋਂ ਛਕਣਾ ਪਹਿਲਾਂ ਬਾਅਦ ਵਿੱਚ ਜਿਹੜੇ ਸੱਜਣਾਂ ਨੇ ਸੰਗਤ ਨੇ ਮਿਲਣਾ ਹੈ ਫਤਿਹ ਦੀ ਸਾਂਝ ਕਰਨੀ ਹੈ ਉਹ ਵਾਰੀ ਵਾਰੀ ਸਿਰ ਜਿਵੇਂ ਜਿਵੇਂ ਵਾਰੀ ਆਵੇ ਆਰਾਮ ਨਾਲ ਮਿਲ ਕੇ ਵਾਪਸ ਆ ਜਾਣ ਟਕਾ ਰੱਖਿਓ ਕਿਸੇ ਪ੍ਰਕਾਰ ਦਾ ਰੌਲਾ ਰੱਪਾ ਨਾ ਹੋਵੇ ਪ੍ਰਸ਼ਾਦਾ ਲੰਗਰ ਚ ਆਰਾਮ ਨਾਲ ਬੈਠ ਕੇ ਛਕ ਕੇ ਫਿਰ ਕਰੋ ਕਦੀ ਸਾਰਿਆਂ ਨੇ ਚੱਲ ਪਾਉਣ ਕੋਈ ਰਸਨਾ ਵਾਂਝੀ ਨਾ ਰਵੇ ਬਾਕੀ ਚਾਰੇ ਦਿਨ ਰਾਤ ਦੇ ਦੀਵਾਨ ਤੇ ਅਗਲੇ ਐਤਵਾਰ ਦਿਨ ਦਾ ਦਿਨ ਦੇ ਦੀਵਾਨ ਵਿੱਚ ਸੰਗਤ ਆ ਸਕਦੀ ਹੈ ਰਾਤ ਦੇ ਦੀਵਾਨਾਂ ਵਿੱਚ ਗੁਰੇਜ ਕਰਿਓ ਠੰਡ ਬਹੁਤ ਜ਼ਿਆਦਾ ਹੈ ਦਿੱਕਤ ਵਿੱਚ ਨਾ ਹੋਵਿਓ ਔਖੇ ਨਾ ਹੋਇਓ ਧਿਆਨ ਰੱਖਿਓ ਰਾਮਕਲੀ ਮਹੱਲਾ ਤੀਜਾ ਆਨੰਦ ਏ ਕੁਵੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਪਾਏ ਸਤਿਗੁਰੂ ਦੇ ਪਾਏ
ਪਾਇਆ ਸਹਿਜ ਸਿੱਧੀ ਮਨ ਵਜੀਆਂ ਵਾਲਾ ਰਾਗ ਰਤਨ ਪਰਵਾਨ ਪ੍ਰਿਯ ਸ਼ਬਦ ਗਾ ਬਣਾਈ ਗਾਓ ਹਰੀ ਤੇਰਾ ਮਨ ਜੀ ਵਸਾਇਆ ਹੈ ਨਾਮ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ ਕੀ ਕਾਰੂ ਕਰੇ ਤੇਰਾ ਕਾਰਜ ਸਭ ਸਵਾਰਨਾ ਆਪਣਾ ਗੱਲਾਂ ਸੁਣਨਾ ਤੂੰ ਸੁਆਮੀ ਸੋ ਕਿਉਂ ਮਨੋ ਵਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਸਾਚੇ ਸਾਹਿਬ ਕਿਆ ਨਾਹੀ ਕਰਦੇ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੀ ਸਭ
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸੱਚ
ਨਾਮ ਆਇਆ ਦਾਰੂ ਸੱਚ ਨਾਮ ਆਇਆ ਦਾਰੂ ਸਭ
ਖਰਚਾ ਸੁਖ ਮਰਿਆ ਵਸਿਆ ਜੀ ਇੱਛਾ ਸਭ
ਸਜਾਈਆਂ
ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚ
ਨਾਮ ਆਇਆ ਦਾਰੂ ਵਾਜੇ ਪੰਚ ਸ਼ਬਦ ਕਰਸ ਪਾਕੇ
ਕਰਸ ਪਾਕੇ ਸ਼ਬਦ ਵਾਜੇ ਕਲਾ ਜਿਸ ਕਰ ਧਾਰੀਆ
ਪੰਚ ਰੂਪ ਵਾਸ ਕੀਤੇ ਕਾਲ ਪੰਚ ਕੁਮਾਰਿਆ
ਗੁਰ ਕਰ ਪਾਇਆ ਸੁਰਜਿਤ ਕੌਸੇ ਨਾਮ ਹਰ ਕੈ ਲਾਗੇ
ਹੈ ਨਾਨਕ ਮੈਂ ਸੋਹਾ ਕਰਿਆ
ਸੁਣੋ ਵਟ ਪਾਕੀ ਹੋ ਸਗਲ ਮਨੋਰ ਸੂਰੇ
ਪਾਕਰ ਪਾਇਆ ਤੇ ਸਗਲ ਸੂਰੇ
ਕਰੋ ਸੰਤਾ ਪੁੰਦਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਭਏ ਸੰਤੇ ਪੂਰੇ ਗੁਰ ਤੇ ਜਾਣੀ
ਤੇ ਪੁਨੀਤ ਕਹਤੇ ਪ੍ਰਭੂ ਰਹੇ ਆਪਣ ਪੂਰੇ
ਵਾਣਾਂ ਦੇ ਚਰਨਾਂ ਦੇ ਬਾਣਿਆ
ਪਵਣ ਗੁਰੂ ਪਾਣੀ ਪਿਤਾ ਮਾਤਾ ਦਰਸ ਮਹੱਤ ਧਰਮ
ਸਦੀਆ ਆਪਣੀ
ਨਾਮ ਤੇ ਆਏ
ਸਾਰੇ ਬੋਲੋ
ਜਿਹਦੇ ਨਾਮ ਤੇ ਆਇਆ ਕਾਇਮ
ਜਿਹਦੇ
ਨਾਮ ਤੇ ਆਇਆ ਕਾਇਮ
ਜਿੰਨੀ ਨਾਮ ਤੇ ਆਇਆ
ਜਿੰਨੀ ਨਾਮ ਤੇ ਆਇਆ
ਵਾਹਿਗੁਰੂ ਵਾਹਿਗੁਰੂ
ਜਿੰਨੇ ਨਾਮ ਹੁੰਦਿਆਂ ਗਏ ਮੁਸਕਤ ਨਾਨਕ ਤੇ ਮੁਖ ਉਜਲੇ ਇਹਦੀ ਛੁੱਟੀ ਨਾ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਬਦ ਖੁਜਾਏ ਤੇ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰੱਖਿਆ ਰਿਆਜ ਦੇਈ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸ ਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਨਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥਿਆਂ ਵੱਲੋਂ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੋਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਸੋਹੀ ਮਹਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ दर्शन देख जीवा गुर तेरा पूरन कर्म होए प्रभ मेरा एह बेनंती सुन प्रभ मेरे देहे नाम करे अपने चेरे रहाओ अपनी शरण राख प्रभ दाते गुर प्रसाद किन बिर ले जाते सुनो बिनो प्रभ मेरे मीता चरण कमल वसे मेरे चीता नानक एक करे अरदास विसर नाही पूरन गुण तास नानक एक करे अरदास विसर नाही पूरन गुण तास
वाहिगुरु जी का खालसा वाहिगुरु जी की फतेह
वाहिगुरु जी का